ਆ ਗਏ। ਇਹ ਮਹਾਰਾਜ ਕਹਿੰਦੇ ਇਹਨਾਂ ਪੰਜਾਂ ਠੱਗਾਂ ਤੋਂ ਵਧੀ ਰਾਜ ਮਾਲ ਰੂਪ ਜਾਤ ਰਾਜ ਮਾਲ ਰੂਪ ਜਾਤ। ਬਾਬੇ ਨਾਨਕ ਦੀ ਨਿਗਾਹ ਚ ਆਉਣ ਲੱਗੇ ਪੋਲੀਟੀਸ਼ੀਅਨ ਠੱਗ ਹੁਣ
ਰਾਜ ਮਾਲ ਰੂਪ ਜਾਤ।
ਜੋਬਨ ਪੰਜੇ ਠੱਗ ਏ ਜੋਬਨ ਪੰਜੇ ਠੱਗ ਬਚੋ ਇਹਨਾਂ ਠੱਗਾਂ ਤੋਂ ਰਾਜ। ਆ ਮਾਲ ਕਹਿੰਦੇ ਰੀਅਲ ਅਸਟੇਟ ਨੂੰ, ਬੜੀਆਂ ਬੜੀਆਂ ਜਾਇਦਾਦਾਂ ਬਜਾਣੀ ਜਾਣੀਆਂ ਔਰ ਜਿਹੜੀਆਂ ਜਿੰਨਾ ਜਿੰਨਾ ਮਾਲ ਹੋਊਗਾ ਤੁਹਾਡੇ ਕੋਲ ਤੁਹਾਡਾ ਚਿੱਤ ਨੀ ਨਾਮ ਜਪਣ ਵੇਲੇ ਲੱਗੇਗਾ, ਕਿਉਂਕਿ ਜਪ ਦਾ ਧੁਰਾ ਏ ਰਾਜ ਮਾਲ ਮਨ ਸ਼ੋਰ। ਮਨ ਦਾ ਸ਼ੋਰ ਨੀ ਜਿਹੜਾ ਤੜਕੇ ਉੱਠ ਕੇ ਪੈਂਦਾ ਹਾਵੜਿਆਂ ਨੂੰ ਅਖਬਾਰ ਨੂੰ ਉਹਦਾ ਕਦੀ ਮਨ ਦਾ ਸ਼ੋਰ ਨੀ ਜਾਣਾ, ਕਿਉਂਕਿ ਉਹਨੇ ਦੁਨੀਆਂ ਭਰ ਦਾ ਕਲੇਸ਼ ਪਹਿਲਾਂ ਪੜ੍ਹਨਾ ਵੀ ਕੀ ਹੋਇਆ ਆਪਣੇ ਚ ਵੜਨਾ, ਨਾਮ ਜਪਣ ਵਾਲੇ ਕੰਮ ਨੀ ਕਰਦਾ। ਇਸ ਕਰਕੇ ਜਿਹੜਾ ਇਹ ਮਨ ਦਾ ਸ਼ੋਰ ਹੈ, ਮਨ ਦਾ ਸ਼ੋਰ ਹੀ ਅਸੀਂ ਨਾਭੇ ਆਸੀ ਨਾਲ ਖਤਮ ਕਰਨਾ। ਪਰ ਕਹਿੰਦੇ ਰਾਜ ਮਾਲ ਰੂਪ ਤੇ ਜਾਤ, ਜਿਹੜੇ ਵੱਡੀਆਂ ਵੱਡੀਆਂ ਜਾਤਾਂ ਵਾਲੇ ਅੱਗੇ ਲਿਖਦੇ ਮੈਂ ਕਹਿੰਦੇ ਵੀ ਠੱਗੇ ਗਏ
ਰਾਜ ਮਾਲ ਰੂਪ ਜਾਤ।
ਬਾਬੇ ਨਾਨਕ ਦੇ ਸੁਨਹਿਰੀ ਲਫ਼ਜ਼ਾਂ ਚ ਸਲੋਕ ਸਾਰੀ ਬਾਣੀ ਹੈ ਔਰ ਉਹਨਾਂ ਤੋਂ ਅਸੀਂ ਖਿਸਕ ਕੇ ਤਾਂ ਸਿੱਖੀ ਭੁੱਲੀ ਬੈਠੀ ਹੈ
ਰਾਜ।
ਆ ਦੇਖਿਆ ਕਿੱਡਾ ਮਾਲ, ਇੰਨੇ ਲੋਕਰ ਭੰਨੇ। ਉਹ ਜਿਹੜਾ ਵਜ਼ੀਰ ਸੀ ਉਹ ਕੀ ਸੀ, ਉਹ ਪੋਸਟ ਮਾਸਟਰ ਸੀ, ਪੋਸਟਾਂ ਦਾ ਮਾਸਟਰ ਸੀ ਕ੍ਰਿਕਟ ਦਾ। ਇੰਨਾ ਮਾਲ ਨਿਕਲਿਆ ਉਹਦੇ ਘਰੋਂ, ਪਬਲਿਕ ਚੇਅਰਮੈਨ ਦੇ ਘਰੋਂ ਲੋਕਰਾਂ ਔਰ ਨੋਟ ਪਏ। ਉਹ ਕੀ ਹੈ
ਰਾਜ ਮਾਲ ਰੂਪ ਜਾਤ ਮਾਲ।
ਆ ਬੜਾ ਤਗੜਾ ਠੱਗ ਹੈ, ਨੌਜਵਾਨ ਬਚਣੇ ਨਾ ਤੂੰ
ਜੋਬਨ ਪੰਜੇ ਠੱਗ।
ਪਰ ਹੈਰਾਨਗੀ ਦੀ ਗੱਲ ਹੈ, ਸਾਰੇ ਸਾਰੇ ਗੁਰੂਆਂ ਨੇ ਮੈਜੋਰਿਟੀ ਜਿਹੜੀ ਗੁਰੂਆਂ ਦੀ ਹੋਈ ਹੈ ਉਹਨਾਂ ਨੇ ਜੋਬਨ ਵੇਲੇ ਹੀ ਪਾਇਆ ਹੈ
ਰਾਜ ਮਾਲ ਰੂਪ ਜਾਤ ਰਾਜ ਮਾਲ ਰੂਪ ਜਾਤ।
ਇਹ ਜੋਬਨ ਪੰਜੇ ਠੱਗ
ਠੱਗੀ ਜਗ ਠੱਗਿਆ ਕਿਸੇ ਨ ਲੱਖੀ ਲਾਜ ਏ ਕਿਸੇ ਨ ਰੱਖੀ ਲਾਜ ਏ ਰਾਜ ਮਾਲ ਰੂਪ ਜਾਤ ਰਾਜ ਮਾਲ ਰੂਪ।
ਕਹਿੰਦੇ ਜੀ ਧਰਮ ਤੇ ਪੋਲੀਟਿਕਸ ਸਾਡੇ ਇਕੱਠੇ ਹੈ, ਤੁਹਾਡੇ ਲਈ ਇਕੱਠੀ ਹੋਊਗੀ। ਮਹਾਰਾਜ ਤੈਨੂੰ ਠੱਗ ਕਹਿੰਦੇ ਆ
ਰਾਜ ਮਾਲ ਜੋਬਨ ਪੰਜੇ ਠੱਗ
ਏ ਦੀਨੀ ਠੱਗੀ ਜਗ ਠੱਗਿਆ
ਕਿਨੇ ਨਾ ਲੱਗੀ ਲਾਜ।
ਅਗਲੀ ਲਾਈਨ ਮਹਾਰਾਜ ਲਾਲ ਦੇ ਕਹਿੰਦੇ ਜਿਹੜਾ ਮੇਰਾ ਗੁਰਸਿੱਖ ਹੋਏਗਾ ਨਾ ਉਹ ਚੋਰਾਂ ਤੋਂ ਮੋਰ ਪਾਏਗਾ, ਉਹ ਇਹਨਾਂ ਨੂੰ ਵੀ ਠੱਗ ਕੇ ਲੈ ਜਾਏਗਾ। ਅਗਲਾ ਸਲੋਕ ਘਰ ਜਾ ਕੇ ਪੜ੍ਹੋ ਔਰ ਖੋਜ ਕਰੋ ਕੁਛ ਟਾਈਮ ਦਾ ਬਾਬੇ ਨਾਨਕ ਨੂੰ। ਮਹਾਰਾਜ ਇਹਦਾ ਇਲਾਜ ਕੀ ਦੱਸਦੇ ਹੈ, ਪਰ ਪਹਿਲਾਂ ਪੰਜ ਠੱਗ ਸਮਝ ਲਓ ਇਲਾਜ ਹੈ, ਜਿਹੜਾ ਮੇਰਾ ਗੁਰਸਿੱਖ ਹੋਏਗਾ ਇਹਨਾਂ ਨੂੰ ਵੀ ਠੱਗ ਕੇ ਲੈ ਜਾਏਗਾ। ਠੱਗ ਕਹਿੰਦੇ ਕਿੱਦਾਂ, ਇਹਨਾਂ ਦੇ ਵਿੱਚ ਹੀ ਕੰਮ ਕਰਕੇ ਸਾਰਾ ਕੁਛ ਕਰੂਗਾ, ਰਾਜ ਮਾਲ ਰੂਪ ਜਾਤ ਸਭ ਮਾਣੂਗਾ, ਪਰ ਇਹਨਾਂ ਨੂੰ ਠੱਗ ਕੇ ਲੈ ਜਾਓ। ਕਹਿੰਦੇ ਯਾਰ ਸਾਡਾ ਜ਼ੋਰ ਹੀ ਨੀ ਚੱਲਦਾ ਇਹ ਸਿੱਖ ਦੇ ਉੱਤੇ।
ਰਾਜ ਮਾਲ ਰੂਪ ਜਾਤ ਰਾਜ ਮਾਲ ਜੋਬਨ ਪੰਜੇ ਠੱਗ ਏ ਇਨੀ ਠੱਗੀ ਲੱਗ
ਠੱਗਿਆ। ਉਹ ਠੱਗ ਕੀ ਸੀ,
ਬਿਨ ਨਾਵੇਂ ਭਰਮੇ ਭੁੱਲੀਆਂ, ਬਿਨ ਨਾਵੇਂ ਭਰਮੇ ਭੁੱਲੀਆਂ,
ਇਹ ਠੱਗੇ ਮੁੱਠੀ ਕੁੜਿਆਰੀਆਂ,
ਠੱਗੇ ਮੁੱਠੀ ਕੁੜਿਆਰੀਆਂ,
ਇਹ ਕੱਚਾ ਰੰਗ
ਸੁੰਦਰਤਾ
ਔਰ ਗੁਰੂ ਨਾਨਕ।
ਨਾਨਕ ਦਾ ਜਿੱਥੇ ਫੋਕਸ ਕਰ ਰਹੇ ਉਸ ਸ਼ਬਦ ਨੂੰ ਜਰਾ ਚੱਕੀਏ।
ਕੱਚਾ ਰੰਗ ਕਸੁੰਬਕਾ, ਕੱਚਾ ਰੰਗ ਕਸੁੰਬਕਾ, ਕੱਚਾ ਰੰਗ ਕਸੁੰਬਕਾ, ਕੱਚਾ ਰੰਗ ਕਸੁੰਬਕਾ।
ਇੱਥੋਂ ਡੜੀਆਂ ਜਦੋਂ ਬਾਬਾ ਨਾਨਕ ਆਪ ਇਹ ਸ਼ਬਦ ਗਾਉਂਦਾ ਹੋਣਾ, ਉਹਨਾਂ ਸਿੱਖਾਂ ਦਾ ਜੀਵਨ ਬਦਲਦਾ ਹੋ। ਬਾਬਾ ਉੱਚੀ ਹੇਕ ਨਾਲ ਲਾਉਂਦਾ ਹੋਣਾ,
ਕੱਚਾ ਰੰਗ ਕਸੁੰਬਕਾ,
ਤੂੰ ਕੀ ਸ਼ਬਦ ਆਈ ਤੇ ਖੰਡ ਪਾਠ ਕਰੀ ਜਾਣਾ, ਪਰ ਇਹ ਤੂੰ ਡਰਨਾ ਨਹੀਂ, ਖੰਡ ਪਾਠ ਨਹੀਂ ਹੋ ਰਿਹਾ ਸ਼ਬਦ ਦਾ ਰੌਣ ਦੀ ਕਲਾਸ। ਕਿੰਨੇ ਖੰਡ ਪਾਠ ਖੁੱਲੇ ਸ਼ਬਦ ਨੂੰ ਖੰਡ ਪਾਠ ਕਰਕੇ ਕਨਗਾਈ ਜਾਂਦੇ ਉਹ ਡਰੋ ਸਿੱਖੋ।
ਕੱਚੇ ਰੰਗ
ਬੰਦ ਹੈ, ਸਟੈਂਜ਼ਾ ਹੈ, ਔਰ ਤਿੰਨ ਲਾਈਨ ਤੋਂ ਬਾਅਦ ਏਕਾ ਦਿੱਤਾ ਹੈ, ਹਿੰਸਾ ਹੈ। ਇਹ ਤਿੰਨੇ ਲਾਈਨਾਂ ਇਕੱਠੀਆਂ ਪੜਨੀਆਂ, ਤੀਸਰੀ ਲਾਈਨ ਚ ਬਾਬਾ ਜੀ ਨਿਚੋੜ ਕੱਢਣਗੇ। ਹੁਣ ਪਾਰਜ ਕਹਿੰਦੇ ਜੇ ਕਿਤੇ ਤੂੰ ਸੱਚੇ ਨਾਲ ਰੱਤੇ ਗਿਆ ਤੇਰਾ ਜਨਮ ਨਹੀਂ ਦੁਬਾਰਾ ਹੋਣਾ, ਤੂੰ ਮੁੜ ਕੇ ਐਸਾ ਮੁਕਤ ਹੋ ਜਾਣਾ, ਤੂੰ ਮੁੜ ਕੇ ਆ ਦੇਖ ਕੀ ਤੀਸਰੀ ਲਾਈਨ ਚ ਨਿਚੋੜ ਕੀ ਕੱਢਦੇ। ਜੇ ਤੂੰ ਨਾਮ ਜਪ ਗਿਆ
ਸੱਚੇ ਸੇਤੀ ਰੱਤਿਆਂ,
ਰੰਗਿਆ ਨੀ ਰੰਗਿਆ, ਰੰਗਿਆ ਦਰਬਾਰ, ਰੰਗੇ ਦਾ ਫਲ ਹੋਰ ਹੈ, ਰੱਤੇ ਦਾ ਹੋਰ ਹੈ।
ਸੱਚੇ ਸੇਤੀ ਰੱਤਿਆਂ,
ਰੱਤਿਆਂ
ਸੱਚੇ ਸੇਤੀ ਰੱਤਿਆਂ,
ਰੱਤਿਆਂ ਨੀ ਪੜਨਾ ਰੱਤਿਆਂ,
ਸੱਚੇ ਸੇਤੀ ਰੱਤਿਆਂ, ਸੱਚੇ ਸੇਤੀ ਰੱਤਿਆਂ।
ਜਨਮ ਨਾ
ਦੂਜੀ ਬਾਜਿਆ, ਜਨਮ ਨਾ ਦੂਜੀ ਬਾਜਿਆ,
ਆਈਆਂ ਰਹੋ ਚੁੱਕਾਂ ਫਿਰ ਕਿੱਡੇ ਰੱਤੇ ਜਾਈਏ।
ਰੰਗੇ ਕਾ ਕਿਆ ਰੰਗੀਆਂ, ਕਿਆ ਰੰਗੀਆਂ, ਜੋ ਰੱਤੇ ਰੰਗ ਲਾਏ ਜੀਓ, ਜੇ ਰੰਗਣ ਵਾਲਾ
ਸ਼ਬਦ ਓਰਲੀ ਸਾਰਾ ਪੜ੍ਹ ਕੇ ਇਹਦਾ ਗਿਆਨ ਅਗਲੀ ਬੈਠਕ ਚ ਲਾਵਾਂਗੇ। ਤੇ ਆਓ ਪਹਿਲਾਂ ਸ਼ਬਦ ਜੋ ਬਾਬੇ ਨੇ ਲਿਖਿਆ ਥੋੜਾ ਬਹੁਤ ਜਿੰਨਾ ਵੀ ਸਮਝ ਆਉਂਦਾ ਪਿਆਰ ਨਾਲ ਗਾ ਕੇ ਸ਼ਬਦ ਦੇ ਐਂਡ ਤੱਕ ਪਹੁੰਚੀਏ, ਅਗਲੀ ਸ਼ਬਦ ਚੌਂਕੀ ਚ ਇਹਦਾ ਪੂਰਾ ਗਿਆਨ ਲਾਵਾਂਗੇ।
ਚਾਰੇ ਕੁੰਡਾ ਜੇ ਭਵੇਂ, ਚਾਰੇ ਕੁੰਡਾ ਜੇ ਭਵੇਂ,
ਬਿਨ ਭਾਗ ਬਿਨ ਭਾਗਾ ਧਨ ਨਾਹੀ ਜੀਓ,
ਬਿਨ ਭਾਗਾ ਧਨ ਨਾਹੀ ਜੀਓ,
ਅਬ
ਗੁਣੇ ਮੁੱਠੀ ਜੇ ਫਿਰੇ ਬਦਕ ਥਾਏ ਨ ਪਾਏ ਜੀਓ
ਜੇ ਬਦਕ ਥਾਏ ਨ ਪਾਏ ਜੀਓ
ਤੇ ਗੁਰੇ ਰਾਖੇ ਸੇ
ਉਭਰੇ
ਸਭ ਦੇ ਰੱਤੇ ਮਨ ਮਾਹੇ ਜੀਓ ਰੰਗੇ ਪੇਖੀਆਂ ਤੋਂ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਵਸਕੀਨ ਅੰਤ ਕਾਲੇ ਕਾਤੀ ਕਟਿਓ ਵਾਸ ਨਰਕ ਮੇਲੀ ਤੋ ਜਿਹੜਾ ਬਾਹਰਲਾ ਭੇਖ ਹੈ ਬਾਬਾ ਕੱਟ ਰਿਹਾ ਹੈ ਚਿੱਟੇ ਕੱਪੜਿਆਂ ਵਾਲਿਆਂ ਸੰਤਾਂ ਨੂੰ ਇਸ ਕਰਕੇ ਬਾਬੇ ਨੇ ਕੋਈ ਚਿੱਟੇ ਕੱਪੜੇ ਨਹੀਂ ਪਾਏ ਅੱਜ ਕੱਲ੍ਹ ਉਹ ਸ਼ਾਂਤੀ ਨਹੀਂ ਹੈ ਜਿਹੜਾ ਬਾਹਰੋਂ ਚਿੱਟੇ ਕੱਪੜੇ ਨਾ ਪਾਵੇ ਮਹਾਰਾਜ ਉਹਨਾਂ ਨੂੰ ਤੇ ਟੋਕ ਲਾਉਂਦੇ ਹੈ
ਚਿੱਟੇ ਜਿਨ ਕੇ ਕੱਪੜੇ
ਦੂਸਰਾ ਪਰਦਾ ਚੱਕਣ ਲੱਗੇ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੇ ਸੁਖ ਜੀਓ ਕਰਤਾ ਚਿੱਤੇ ਨਾ ਆਵਈ ਫਿਰ ਲੱਗੇ ਦੁੱਖ ਜੀਓ ਇਹ ਸੁਖ ਦੁੱਖ ਦਾਤਾ ਮਨੇ ਵਸੈ
ਸਾਰਾ ਕੁਛ ਕਿਉਂ ਕਰਦਾ ਕਿਉਂਕਿ ਇਹਨੂੰ ਬਾਣੀ ਦਾ ਗਿਆਨ ਨਹੀਂ ਹੈ
ਜੇਕਰ ਅਸੀਂ ਬਾਣੀ ਨੂੰ ਪਾਠ ਕਰਨ ਤੇ ਰੱਖਿਆ ਇਹਦੇ ਚੋਂ ਗਿਆਨ ਨਹੀਂ ਲੈਂਦੇ। ਬਾਬਾ ਨਾਨਕ ਸਾਫ਼ ਲਿਖਦਾ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ, ਇਹ ਵੀ ਗਿਆਨ ਕੀਤਾ ਹੈ। ਮਾਰੇ ਕਹਿੰਦਾ ਇਹਨੂੰ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰ, ਔਰ ਤੂੰ ਗਿਆਨ ਵੀ ਹੋਣਾ ਹੈ।
ਗਾਫਲ ਗਿਆਨ ਤੇ ਹੋਣਿਆ ਗਾਫਲ ਗੁਰਬਿਨ ਗਿਆਨ ਨਾ ਪਾਲਿਓ ਹੈ, ਗੁਰਬਿਨ ਗਿਆਨ ਨਾ ਪਾਲਿਓ ਹੈ। ਖਿੱਚੋ ਤਾਣ ਗੁੱਚੀਆ ਹੈ, ਖਿੱਚੋ ਤਾਣ ਗੁੱਚੀਆ।
ਜਿਹੜੇ ਬਾਬੇ ਦੇ ਸ਼ਬਦ ਔਰ ਪੰਜਾਬੀ ਦੀ ਰੂਟਸ, ਬੰਦੇ ਦੇ ਹਰ ਵੇਲੇ ਅੰਦਰ ਕਿਹੜੀ ਖਿੱਚੋ ਤਾਣ ਰਹਿੰਦੀ ਹੈ, ਅਸੀਂ ਅਗਲੀ ਸ਼ਬਦ ਚੌਂਕ ਚ ਦੱਸਾਂਗੇ।
ਇਹ ਖਿੱਚੋ ਤਾਣ ਗੁੱਚੀਆ, ਖਿੱਚੋ ਤਾਣ ਗੁੱਚੀਆ, ਖਿੱਚੋ ਤਾਣ ਗੁੱਚੀਆ, ਖਿੱਚੋ ਤਾਣ ਗੁੱਚੀਆ।
ਬੁਰਾ ਭਲਾ ਦੋਏ ਨਾਲੀਏ, ਇਹ ਬੁਰਾ ਭਲਾ ਦੋਏ ਨਾਲੀਏ।
ਸਭ ਬਿਨ ਸਭ ਦੇ ਪੈਰਤਿਆਂ, ਬਿਨ ਸਭ ਦੇ ਪੈਰਤਿਆਂ, ਸਭ ਮੋਹੀ ਸਭ ਜੋਹੀ ਜਮ ਕਾਲੀਓ, ਇਹ ਸਭ ਜੋਹੀ ਜਮ ਕਾਲੀਓ। ਇਹ ਜਿੰਨੇ ਕਰ ਕਾਰਨ ਤਾਰਿਆਂ, ਸਭ ਸਹਿ ਦੇ ਆਧਾਰਿਓ, ਸਭ ਸਹਿ ਦੇ ਆਧਾਰਿਓ। ਇਹ ਸੋ ਕਿਉਂ ਮਨੋ ਵਿਸਾਰਿਆ, ਸੋ ਕਿਉਂ ਮਨੋ ਵਿਸਾਰਿਆ, ਇਹ ਸਦਾ ਸਦਾ ਆਧਾਰਿਓ, ਇਹ ਸਦਾ ਸਦਾ ਆਧਾਰਿਓ।
ਮਹਾਰਾਜ ਤੋੜਾ ਲਾਉਣ ਲੱਗੇ ਹੁਣ ਸ਼ਬਦ ਦਾ।
ਨਾਨਕ ਨਾਮ ਨਾ ਵਿਸਰੈ, ਨਾਨਕ ਨਾਮ ਨਾ ਵਿਸਰੈ, ਨਾ ਵਿਸਰੈ, ਨਾ ਵਿਸਰੈ, ਨਾਨਕ ਨਾਮ ਨਾ ਵਿਸਰੈ। ਨਿਧਾਰਾ ਆਧਾਰ ਜੀਓ, ਹੈ ਨਾਨਕ ਨਾਮ ਨਾ ਵਿਸਰੇ ਮਰ ਜਾਓ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਾਂ ਜੀਵਾਂ ਵਿਸਰੇ ਮਰ ਜਾਓ। ਇਹ ਨਾਨਕ ਨਾਮ ਨਾ ਵਿਸਰੇ,
ਨਾਮ ਨਾ ਵਿਸਰੇ, ਨਾਮ ਨਾ ਗਿਆਨ ਅਗਲੀ ਚੌਂਕੀ ਚ ਲਾਂਗੇ। ਮਹਾਰਾਜ ਦਾ ਸਾਰੇ ਸ਼ਬਦ ਦਾ ਜੋ ਨਿਚੋੜ ਹੈ ਉਹ ਅਸੀਂ ਗੁਰੂ ਬਾਬੇ ਦੀ ਇੱਕ ਲਾਈਨ ਚ ਦੇਣ ਲੱਗੇ ਹਾਂ ਕਿ ਨਾਮ ਐਡੀ ਵੱਡੀ ਚੀਜ਼ ਹੈ। ਗੁਰੂ ਨਾਨਕ ਕਹਿੰਦਾ, ਹੇ ਅਕਾਲ ਪੁਰਖ, ਮੈਂ ਅੰਨਾ ਹੈ, ਮੇਰੇ ਹੱਥ ਚ ਹੋਰ ਕੋਈ ਚੀਜ਼ ਨਹੀਂ ਹੈ, ਮੈਨੂੰ ਰਾਹ ਦੱਸਣ ਵਾਲੀ ਜਾਂ ਮੈਂ ਟੇਕ ਲੈਣ ਵਾਲੀ, ਮੈਂ ਤੇਰੇ ਨਾਮ ਦੀ ਟੇਕ ਲੈਣ ਲੱਗਾ। ਬਾਬੇ ਨਾਨਕ ਦੀ ਲਾਈਨ ਹੈ, ਔਰ ਜਿਹਦੇ ਨਾਲ ਮੈਂ ਮਾਇਆ ਪਰੇ ਕਰ ਸਕਦਾ, ਉਹ ਮਾਇਆ ਜਿਹਨੂੰ ਬ੍ਰਹਮਾ ਵਿਸ਼ਨ ਮਹੇਸ਼ ਨਹੀਂ ਪਰੇ ਹਟਾ ਸਕੇ ਦੁਨੀਆਂ ਦੀ, ਇਸ ਮਾਇਆ ਨੂੰ ਬਾਬਾ ਨਾਨਕ ਐਸ ਨਾਮ ਜਪਣ ਦੇ ਨਾਲ ਇਹਦੀ ਟੇਕ ਲੈ ਕੇ ਮਾਇਆ ਨੂੰ ਮਾਰਨ ਲੱਗਾ ਹੈ।
ਮੈਂ ਅੰਧਲੇ ਹਰ ਨਾਮ, ਮੈਂ ਅੰਧਲੇ ਹਰ ਨਾਮ, ਲਕੁੱਟੀ ਮੈਂ ਅੰਦਰ ਲੈ ਹਰੇ ਨਾਮ
ਲੱਕੜੀ ਦੀ ਟੋਹਣੀ ਹੈ ਜਦਾਨੇ ਦੇ ਹੱਥ ਚ ਲੱਕੜੀ ਦੀ ਸੱਟੀ ਹੁੰਦੀ ਹੈ ਏਦਾਂ ਸਿੱਖਣਾ ਨਾਮ ਨੂੰ ਜਪਣਾ ਹੈ
ਮੈਂ ਅੰਦਰਲੇ ਹਰੇ ਨਾਮ ਲੱਕੜੀ ਟੋਹਣੀ ਮੈਂ ਅੰਦਰਲੇ ਹਰੇ ਨਾਮ ਲੱਕੜੀ
ਗੁਰੂ ਨਾਨਕ ਕਿਸੇ ਬੰਦੇ ਦੀ ਟੇਕ ਨਹੀਂ ਲੈਂਦਾ ਕਿਸੇ ਗੁਰੂ ਦੀ ਨਹੀਂ ਕਿਸੇ ਭਗਤ ਦੀ ਨਹੀਂ
ਕਹਿੰਦੇ ਰਾਹੂ ਸਾਹਿਬ ਕੀ ਟੇਕ ਤੇ ਰਾਹੂ ਸਾਹਿਬ
ਆ ਦੇਖੋ ਕਿੱਡੀ ਵੱਡੀ ਚੀਜ਼ ਰਹਾਉ ਦੀ ਤੁਕ ਚੋਂ ਫਤਿਹ ਕਰਨ ਲੱਗੇ ਹੈ
ਨਾ ਮੋਹੇ ਮੋਹਰੀ ਨਾ ਮੋਹੇ ਮੋਹਰੀ
ਮੈਂ ਉਹਦਾ ਨਾਮ ਜਪਦਾ ਉਹਦੀ ਟੇਕ ਹੈ ਮੈਨੂੰ ਮਾਇਆ ਨਹੀਂ ਪੈ ਸਕਦੀ
ਮੈਂ ਅੰਦਰਲੇ ਹਰੇ ਨਾਮ ਲੱਕੜੀ ਟੋਹਣੀ ਮੈਂ ਅੰਦਰਲੇ ਹਰੇ ਨਾਮ ਲੱਕੜੀ ਟੋਹਣੀ ਰਾਹੂ ਸਾਹਿਬ ਕੀ ਟੇਕ ਨਾਮ ਹੈ ਮੋਹਣੀ
ਸਿੱਖ ਕੌਮ ਰੱਬ ਦੇ ਟੇਕ ਛੱਡ ਕੇ ਕਦੀ ਕਲਗੇ ਵਾਲਿਆਂ ਦਾ ਆਸਰਾ ਜੀ ਕਦੀ ਗੁਰੂ ਨਾਨਕ ਦਾ ਆਸਰਾ ਕਦੀ ਗ੍ਰੰਥ ਦਾ ਆਸਰਾ ਕਦੀ ਖਰੇ ਕਿੰਨੇ ਕੁ ਆਸਰੇ ਬਣਾਏ ਆ ਬਾਬਾ ਨਾਨਕ ਕਹਿੰਦਾ
ਰਹੂ ਸਾਹਿਬ ਕੀ ਟੇਕ ਨਾਮ ਹੈ ਮੋਹਣੀ ਰਹੂ ਸਾਹਿਬ ਕੀ ਟੇਕ ਨਾਮ ਹੈ ਮੋਹਣੀ ਮੈਂ ਅੰਦਰਲੇ ਹਰ ਨਾਮ ਲੱਗਦੀ
ਹੈ ਮਹੱਲਾ ਪੰਜਵਾਂ ਫੜਨ ਲੱਗਾ
ਨਾਨਕ ਸ਼ਬਦ ਅਪਾਰ ਹੈ ਨਾਨਕ ਸ਼ਬਦ ਅਪਾਰ ਕੁਛ ਸਾਰੇ
ਜਿਹੜਾ ਸਭ ਕੁਛ ਮੇਰੇ ਕੰਮ ਸਾਰ ਕਰ ਗਿਆ ਮੈਂ ਸ਼ਬਦ ਦਾ ਜਪ ਕੀਤਾ
ਨਾਨਕ ਸ਼ਬਦ ਅਪਾਰ ਜਿਨ ਸਭ ਕਿਚ ਸ਼ਬਦ ਅਪਾਰ ਇਨ ਸਭ ਕਿਚ ਸਾਰਿਆ ਜਪ ਤਪ ਸੰਯਮ ਕਰਮ ਨਾ ਜਾਣਾ ਜਪ ਤਪ ਸੰਯਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਤੇਰਾ ਨਾਮ ਜਪੀ ਪ੍ਰਭ ਤੇਰਾ ਨਾਮ ਜਪੀ ਪ੍ਰਭ ਤੇਰਾ ਨਾਮ ਜਪੀ ਪ੍ਰਭ ਤੇਰਾ ਤੇ ਗੁਰ ਪਰਮੇਸ਼ਰ ਨਾਨਕ ਭੇਟਿਆ ਤੇ ਗੁਰ ਪਰਮੇਸ਼ਰ ਨਾਨਕ ਭੇਟਿਆ ਸਾਚੇ ਸ਼ਬਦ ਨਵੇਂ
ਸਿੱਖੋ ਸ਼ਬਦ ਪਿਆਰਿਓ ਸਿੱਖੋ ਸ਼ਬਦ
ਜਨਮ ਮਰਨ ਕੀ ਜਨਮ ਮਰਨ ਕੀ ਤੇ ਜਨਮ ਮਰਨ ਕੀ ਤੇ ਜਨਮ ਮਰਨ ਕੀ
ए मोख उजल सदा सुखी, ए मोख उजल सदा सुखी।
ते 11 नु ना सिमरन लग पई,
नानक सिमर के, नानक सिमर के, नानक सिमर के, नानक सिमर
के। ओ जेडे 11 नु तू पूजी जाना, 10 गुरुआं नु और ज्ञान आले गुरु ग्रंथ साहिब नु, ओ की ने, ओ मैसेंजर ने, मैसेज ले आए ने शब्दां दा। पर तू की करना है, नानक सिमरत के,
नानक सिमरत के, हे मोख उजल सदा सुखी, हे मोख उजल सदा सुखी।
जे 11 दे मगर लगा रहा तो दुखी तो दुखी रहेगा।
मोख उजल सदा सुखी,
ਉਹਨਾਂ ਦਾ ਮੈਸੇਜ ਫੜ। ਸਿੱਖ ਕੌਮ ਮੈਸੇਜ ਨੂੰ ਭੁੱਲ ਗਈ, ਮੈਸੇਂਜਰਾਂ ਨੂੰ ਫੜੀ ਫਿਰਦੀ ਹੈ।
ਨਾਨਕ ਸਿਮਰਤ ਕੇ, ਨਾਨਕ ਸਿਮਰਤ ਕੇ, ਸਤੇ ਸਾਚ ਸਰੀ ਨਿਵਾਸ, ਸਤੇ ਸਾਚ ਸਰੀ
ਸੱਚੇ ਸਿਉਂ ਚਿੱਤ ਲਾਏ।
ਨਾਮ ਕਹਾ
ਚਿਤ ਲਾਏ ਪਾਈਏ
ਅਸੀਂ ਮਹੱਲੇ ਪਹਿਲੇ ਦੀ ਪਿਛਲੀ ਸ਼ਬਦ ਚੌਂਕੀ ਚ ਅਸੀਂ ਇਹ ਸਾਰਾ ਸ਼ਬਦ ਓਰੇਲੀ ਗਾ ਚੁੱਕੇ ਹਾਂ ਸਾਰਾ। ਅੱਜ ਇਹਦਾ ਗਿਆਨ ਲੈਣਾ ਸ਼ੁਰੂ ਕਰਨਾ ਹੈ ਔਰ ਅਸੀਂ ਰਹਾਉ ਤੋਂ ਬਾਅਦ ਦੀਆਂ ਤੁਕਾਂ ਸ਼ੁਰੂ ਕਰਾਂਗੇ। ਤੋ ਪੰਨਾ ਹੈ 751 751 ਪੰਨਾ ਸੂਹੀ ਮਹੱਲਾ ਪਹਿਲਾ ਘਰ ਨੌਵਾਂ। ਤੋ ਰਹਾਉ ਦੀ ਤੁਕ ਅਸੀਂ ਹੁਣੇ ਗਾਵੀ ਹੈ ਤੋ ਰਹਾਉ ਦੀ ਤੁਕ ਤੋਂ ਬਾਅਦ ਅਸੀਂ ਹੁਣ ਗਿਆਨ ਸ਼ੁਰੂ ਕਰਾਂਗੇ ਇਹਦਾ ਜਿੰਨਾ ਕੁ ਮਹਾਰਾਜ ਸਮਝਾਵੇ। ਕਿ ਉੱਚ ਹੱਦੀ ਵੈਣ ਹੈ ਗੁਰੂ ਨਾਨਕ ਦੀ ਹਾਥ ਪਾਉਣੀ ਬਹੁਤ ਮੁਸ਼ਕਲ ਹੈ। ਐਡੀ ਉੱਚੀ ਵੈਣ ਹੈ ਜਿਨ੍ਹਾਂ ਨੂੰ ਬਾਣੀ ਨਾਲ ਹੀ ਖੋਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਜੇ ਸਮਝ ਆ ਜਾਏ ਤੇ ਦਮ ਗਾਜਾ ਨਹੀਂ ਮਾਰਨਾ ਚਾਹੀਦਾ ਵੀ ਹਾਂ ਮੈਨੂੰ ਠੀਕ ਸਮਝ ਆ ਗਈ ਹੈ। ਕੋਈ ਅੰਤ ਪਾਰਾਵਾਰ ਨਹੀਂ ਉਹਨਾਂ ਦੇ ਸ਼ਬਦਾਂ ਦਾ ਡੰਗਾਈ ਦਾ। ਏਵਡ ਉੱਚਾ ਹੋਏ ਕੋਏ ਤੇ ਸੂਚੇ ਕੋਈ ਜਾਣੇ ਸੋਏ। ਇਸ ਕਰਕੇ ਮਨ ਮਤ ਤੂੰ ਮਾਣ ਕਰੇ ਹਉ ਕਿਸ ਜਾਣਦਾ ਗੁਰਮੁਖੇ ਨਿਮਾਣਾ ਹੋ। ਇਹਦੀ ਅਗਾਧ ਬੋਧ ਹੈ ਸ਼ਬਦ ਪਰ ਅਸੀਂ ਜਿੱਦਾਂ ਕਿ ਮਹਾਰਾਜ ਸਮਝਾਵੇ ਕਿਆ ਹਮ ਕਿਰਮ ਨਾਨ ਨਿਕ ਕੀਰੇ ਤੁਮ ਵੱਡ ਪੁਰਖ ਵਡਾਗੀ ਜੈਸੀ ਮਤ ਦੇਵੋ ਹਰ ਸਵਾਮੀ ਹਮ ਤੈਸੇ ਬੁਲਬ ਬੁਲਾਗੀ। ਤੋ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ। ਇਸ ਕਰਕੇ ਗਿਆਨ ਐਡਾ ਹੈ ਜੇ ਉਹਦੀ ਕਿਰਪਾ ਹੋਏ ਪਰ ਸਮਝ ਜ਼ਿਆਦਾ ਬਰਕਤ ਸੰਗਤ ਚ ਪੈਂਦੀ ਹੈ। ਵਿੱਚ ਸੰਗਤ ਏ ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ। ਜੇ ਸੰਗਤ ਚ ਬੈਠ ਕੇ ਸ਼ਬਦ ਦੀ ਵਿਚਾਰ ਕਰਾਂਗੇ ਤੇ ਬਰਕਤ ਪੈਂਦੀ ਹੈ। ਤੋ ਜੋਧੜੀਆਂ ਕਰਕੇ ਸ਼ਬਦ ਅਸੀਂ ਪੜ੍ਹ ਰਹੇ ਹਾਂ ਵੀ ਮਹੱਲੇ ਪਹਿਲੇ ਦਾ ਇਹ ਸ਼ਬਦ ਸਮਝ ਆ ਸਕੇ ਜਿੰਨਾ ਉਹ ਸਮਝਾ ਦੇਵੇ। ਇਸ ਕਰਕੇ ਰਹਾਉ ਤੋਂ ਬਾਅਦ ਅਸੀਂ ਪਹਿਲੀ ਤੁਕ ਚੱਕਦੇ ਹਾਂ। ਪਹਿਲਾਂ ਰਹਾਉ ਗਾ ਲਈਏ ਫਿਰ
ਰੰਗੇ ਕਾ ਕਿਆ ਰੰਗੀ ਹੈ ਜੋ ਰੱਤੇ ਰੰਗ ਲਾਏ ਜੀਓ ਰੰਗਣ ਵਾਲਾ ਸ਼ੇਰੀ ਹੈ ਤੇ ਸੱਚੇ ਸਿਉਂ ਚਿਤ ਲਾਏ ਚਾਰੇ ਕੁੰਡਾਂ ਜੇ ਭਵੇ
ਚਾਰੇ ਕੁੰਡਾਂ ਜੇ ਭਵੇ
ਬਿਨ ਭਾਗਾਂ ਧਨ ਨਹੀਂ
ਬਿਨ ਭਾਗਾਂ ਧਨ ਨਹੀਂ
ਅਵਗੁਣੇ ਮੁੱਠੀ ਜੇ ਫਰੇ
ਅਵਗੁਣੇ ਮੁੱਠੀ ਜੇ ਫਰੇ
ਬਧਿਕ ਥਾਏ ਨਾ ਪਾਹੇ
ਬਧਿਕ ਥਾਏ ਨਾ ਪਾਹੇ
ਗੁਰ ਰਾਖੇ ਗੁਰੇ ਰਾਖੇ ਗੁਰੇ ਰਾਖੇ ਸੇ ਉਬਰੇ ਸੇ ਉਬਰੇ ਗੁਰੇ ਰਾਖੇ ਸੇ ਉਬਰੇ ਸੇ ਉਬਰੇ ਸ਼ਬਦੇ ਰੱਤੇ ਮਨ ਮਾਰ ਦਿਓ ਗੁਰੇ ਰਾਖੇ ਉਪਰੇ ਸ਼ਬਦੇ ਰੱਤੇ ਮਨ ਮਾਰ ਦਿਓ
ਚਾਰੇ
ਕੁੰਡਾਂ
ਜੇ
ਭਵੇ
ਚਾਰੇ ਕੁੰਡਾਂ ਜੇ ਭਵੇ
ਬਿਨ ਭਾਗਾਂ ਧਨ ਨਹੀਂ
ਚਾਰ ਕੁੰਡਾਂ ਨੂੰ ਕਿਹਾ ਹੈ ਈਸਟ ਵੈਸਟ ਨੌਰਥ ਐਂਡ ਸਾਊਥ ਚਾਰੇ ਦਸ਼ਾਂ ਨੂੰ ਤੂੰ ਜਿੱਧਰ ਮਰਜ਼ੀ ਚਲੇ ਜਾ ਪਰ ਜੇ ਭਾਵੇਂ ਪਾਉਂਦਾ ਫਿਰ ਭਾਵੇਂ ਬਿਨ ਭਾਗਾਂ ਧਨ ਨਾ ਹੈ ਜੀਓ ਤੈਨੂੰ ਬਗੈਰ ਭਾਗਾਂ ਤੋਂ ਧਨ ਨਹੀਂ ਮਿਲੇਗਾ ਧਨ ਹੈ ਰੁਪਇਆ ਪੈਸਾ ਨਹੀਂ ਹੈ ਧਨ ਹੈ ਜਦੋਂ ਮਨ ਖੜਾ ਹੋ ਜਾਂਦਾ ਹੈ ਉਦੋਂ ਜਿਹੜਾ ਨਾਮ ਜਪਦਾ ਹੈ ਉਹ ਧਨ ਬਣਦਾ ਹੈ ਬਾਕੀ ਆਮ ਜਪਣਾ ਨਹੀਂ ਧਨ ਬਣਦਾ ਔਰ ਉਹ ਧਨ ਅੱਗੇ ਸੌ ਸੁਜਾਨ ਹੈ ਲੈਸੀ ਵਰਤ ਸੰਭਾਲ ਜਿਹੜਾ ਧਨ ਬਣਿਆ ਹੁੰਦਾ ਅਭਿਆਸੀ ਦਾ ਜਿੰਨਾ ਉਹਦਾ ਚਿੱਤ ਲਾ ਕੇ ਨਾਮ ਜਪ ਜਾਏ ਖੜੋਏ ਮਨ ਦੇ ਉੱਤੇ ਨਾਮ ਜਪਣ ਦੇ ਨਾਲ ਧਨ ਬਣਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ ਹੈ ਰਹਾਉ ਦੀ ਤੁਕ ਹੈ ਮਾਈ ਮੈਂ ਧਨ ਪਾਇਓ ਹਰੇ ਨਾਮ ਕਦੋਂ ਮਿਲਿਆ ਰਹਾਉ ਜੀ ਤੁਕ ਚੋ ਕਹਿੰਦੇ ਨੇ ਮਨ ਮੇਰੋ ਧਾਵਨ ਤੇ ਛੁੱਟਿਓ ਕਰ ਬੈਠੋ ਵਿਸਰਾਮ ਜਦੋਂ ਮਨ ਧੋਣੋ ਇਹਦੇ ਵਿਚਾਰ ਬੰਦ ਹੋ ਜਾਂਦੇ ਅੰਦਰ ਖੜੋ ਜਾਂਦਾ ਹੈ ਉਦੋਂ ਜਿਹੜਾ ਵੀ ਸਵਾਸਾਂ ਨਾਲ ਨਾਮ ਜਪਦਾ ਹੈ ਉਹ ਅੱਗੇ ਜਾਂਦਾ ਹੈ ਔਰ ਉਹੀ ਭਗਤਾਂ ਦਾ ਧਨ ਹੁੰਦਾ ਹੈ ਤੇ ਇਸ ਕਰਕੇ ਇਹ ਬਗੈਰ ਭਾਗਾਂ ਤੋਂ ਚੀਜ਼ ਨਹੀਂ ਮਿਲਦੀ ਤਿੰਨ ਤਿੰਨ ਤੁਕਾਂ ਹੈ ਤੀਸਰੀ ਤੁਕ ਚ ਨਿਚੋੜ ਕੱਢਿਆ ਹੋਊਗਾ ਤੇ ਜਿਹੜੇ ਗੁਰੂ ਨਾਲ ਰੱਖ ਲਏ ਉਹਨਾਂ ਨੂੰ ਇਹ ਚੀਜ਼ ਮਿਲਦੀ ਹੈ ਪਹਿਲਾਂ ਦੋ ਔਗੁਣਾਂ ਚ ਭੌ ਰਿਹਾ ਬੰਦਾ ਬੰਦੇ ਦਾ ਮਨ ਕਿਉਂ ਨਹੀਂ ਖੜਾਉਂਦਾ ਕਿਉਂਕਿ ਬੰਦਾ ਨਾਲੇ ਨਾਮ ਜਪਦਾ ਰਹਿੰਦਾ ਨਾਲੇ ਔਗੁਣ ਕਰਦਾ ਰਹਿੰਦਾ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਂ 24 ਘੰਟੇ ਦੇ ਵਿੱਚ ਵਿਖ ਜ਼ਿਆਦਾ ਬੀਜਦਾ ਔਗੁਣ ਜ਼ਿਆਦਾ ਕਰਦਾ ਔਰ ਨਾਮ ਬਹੁਤ ਘੱਟ ਬਲਦਾ ਗੁਰੂ ਨਾਨਕ ਕਹਿੰਦਾ ਫਿਰ ਨਾ ਫਿਰ ਇਨਸਾਫ਼ ਕਰਦਾ ਅਭਿਆਸੀ ਕਹਿੰਦਾ ਵੀ ਮੈਨੂੰ ਅੰਮ੍ਰਿਤ ਮਿਲ ਜੇ ਕਹਿੰਦਾ ਚੰਗਾ ਇਨਸਾਫ਼ ਹੈ ਬੀਜੇ ਵਿਖ ਮੰਗੇ ਅੰਮ੍ਰਿਤ ਜੋ ਜੀ ਹੋਏ ਸੋ ਉਗਵੇ ਮੂੰਹ ਕਾ ਕਹਿਆ ਵੋ ਜੋ ਤੇਰੇ ਜੀ ਚ ਹੈ ਤੂੰ ਮੂੰਹ ਥਾਣੀ ਬਕਵਾਸ ਕਰ ਦਿੰਦਾ ਹੈ ਬੰਦੇ ਦਾ ਮੂੰਹ ਦੇ ਥਾਣੀ ਗੱਲ ਨਿਕਲ ਜਾਂਦੀ ਹੈ ਜਿਹੜਾ ਘੱਟ ਬੋਲਣਾ ਨਾ ਸਿੱਖਿਆ ਹੋਵੇ ਜ਼ਿਆਦਾ ਬੋਲਣ ਵਾਲਾ ਬੰਦਾ ਜੋ ਅੰਦਰੋਂ ਵਿਚਾਰ ਉੱਠੇ ਫਟ ਮੂੰਹ ਥਾਣੀ ਕੱਢ ਦਿੰਦਾ ਜੋ ਜੀ ਹੋਏ ਸੋ ਉਗਵੇ ਮੂੰਹ ਕਾ ਕਹਿਆ ਵਾਓ ਕਹਿੰਦੇ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਓ ਮੁਹੱਲਾ ਪਹਿਲਾ ਇਸ ਕਰਕੇ ਜਿਹੜਾ ਜ਼ਿਆਦਾ ਜੋ ਬੀਜੇਗਾ ਉਹੀ ਉੱਗੇਗਾ ਇਸ ਕਰਕੇ ਅਭਿਆਸ ਘੱਟ ਹੈ ਹਾਲੀ ਔਗੁਣ ਜ਼ਿਆਦਾ ਨੇ ਅਸੀਂ ਇਸ ਲਾਈਨ ਨੂੰ ਫੜ ਕੇ ਇਹਦਾ ਨਤੇਰਾ ਕਰਨਾ ਹੈ ਹੇ ਮਹਾਰਾਜ ਫਿਰ ਕਿਸ ਤਰ੍ਹਾਂ ਅਸੀਂ ਔਗੁਣਾਂ ਤੋਂ ਬਚੀਏ ਕੀ ਕੋਈ ਉਪਰਾਲਾ ਹੈ ਤੋ ਮਹੱਲੇ ਪਹਿਲੇ ਦੀਆਂ ਜਿਹੜੀਆਂ ਤਿੰਨ ਲਾਈਨਾਂ ਹੈ ਉਹ ਕਹਿੰਦੀਆਂ ਨਾ ਵੀ ਇੱਕ ਤੂੰ ਬਚ ਸਕਦਾ ਹੈ ਗੁਰੇ ਰਾਖੇ ਸੇ ਉਬਰੇ ਗੁਰੇ ਰਾਖੇ ਸੇ ਉਬਰੇ ਸਭ ਦੇ ਰਤੇ ਮਨ ਮਾਰੇ ਗੁਰੇ ਰਾਖੇ ਸੇ ਉਬਰੇ ਸਭ ਦੇ ਰਤੇ ਮਨ ਮਾਰੇ ਪੂਰਨ ਬ੍ਰਹਮ ਗਿਆਨ ਹੈ ਜੇ ਤਿੰਨ ਲਾਈਨਾਂ ਹੈ ਪਹਿਲਾਂ ਪ੍ਰੋਬਲਮ ਹੈ ਕੋਈ ਦੋਵਾਂ ਲਾਈਨਾਂ ਚ ਉਹ ਹਰ ਇੱਕ ਦੀ ਸਾਡੇ ਨਾਲ ਵਰਤਦੀ ਆ ਉਹ ਵਿਆਪ ਰਹੀ ਹੈ ਉਹੀ ਤਰਲਾ ਹੈ ਮਹਾਰਾਜ ਸਾਡੀ ਪਹਿਲੀਆਂ ਦੋਵਾਂ ਲਾਈਨਾਂ ਦੀ ਹਾਲਤ ਹੈ ਤੇ ਅਸੀਂ ਕਿਸ ਤਰ੍ਹਾਂ ਰੱਖੇ ਜਾਈਏ ਤੋ ਪਹਿਲੀ ਦੋ ਲਾਈਨਾਂ ਚ ਪ੍ਰੋਬਲਮ ਹੈ ਚਾਰ ਕੁੰਡਾਂ ਦੇ ਭਵੇਂ ਧਨ ਨਾਹੀਂ ਇਹ ਉਹ ਧਨ ਹੈ ਜੋ ਭਗਤਾਂ ਦੀ ਪੋਜੀਸ਼ਨ ਜਿੰਨੇ ਦੁਨੀਆਂ ਚ ਭਗਤ ਆਏ ਉਹਨਾਂ ਦੀ ਫਾਈਨੈਂਸ਼ੀਅਲ ਪੋਜੀਸ਼ਨ ਬਹੁਤ ਵੀਕ ਰੱਖਦੇ ਸੀ ਉਹ ਆਪਣੇ ਅਮੀਰ ਨਹੀਂ ਬਹੁਤੇ ਹੁੰਦੇ ਸੀ ਜਾਣ ਬੁੱਝ ਕੇ ਮਹਾਰਾਜ ਦੇ ਭਾਣਾ ਹੀ ਐਸਾ ਹੁੰਦਾ ਸੀ ਉਹ ਸੰਤੋਖ ਦਾ ਜੀਵਨ ਔਰ ਬੜੀ ਗਰੀਬੀ ਚ ਰਹਿੰਦੇ ਸੀ ਲੇਕਿਨ ਉਹ ਸਾਰੀ ਦੁਨੀਆਂ ਦੇ ਰਾਜੇ ਹੁੰਦੇ ਸੀ ਅਸੀਂ ਕਬੀਰ ਸਾਹਿਬ ਦੀ ਇਸ ਧਨ ਦੇ ਉੱਤੇ ਸਿਰਫ ਇੱਕ ਤੁਕ ਲਾਂਗੇ ਤਾਂ ਕਿ ਧਨ ਸਾਫ਼ ਹੋ ਜਾਏ ਪਹਿਲਾਂ
ਹਮਰਾ ਧਨ ਮਾਧੁ ਗੋਬਿੰਦ ਤਰਣੀ ਧਾਰ ਹਮਰਾ ਧਨ ਮਾਧੁ ਗੋਬਿੰਦ ਤਰਣੀ ਧਾਰ
ਨਹੀਂ ਤਾਰਾ ਧਰਤੀ ਦਾ ਮਾਲਕ ਜਿਹੜਾ ਹੈ ਉਹ ਮੇਰੇ ਅੰਦਰ ਹੈ ਉਹ ਮੇਰਾ ਤਨ ਹੈ
ਹਮਰਾ ਤਨ ਗੋਬਿੰਦ
ਗੋਬਿੰਦ ਲਫ਼ਜ਼ ਗੋ ਤੋਂ ਬਣਿਆ ਹੈ ਗੋਬਿੰਦ ਧਰਤੀ ਐਡਾ ਵੱਡੇ ਕ੍ਰਿਸ਼ਨ ਮਹਾਰਾਜ ਦੇ ਨਾਂ ਨੇ ਉਹਨੇ ਜੀ ਧਰਤੀ ਚੱਕੀ ਹੈ ਕ੍ਰਿਸ਼ਨ ਮਹਾਰਾਜ ਨੂੰ ਉਹਨੂੰ ਗੋਬਿੰਦ ਜੀ ਕਹਿੰਦੇ ਜੀ ਸਾਡਾ ਗੋਬਿੰਦ ਜੀ ਸਤਿਗੁਰੂ ਅਕਾਲ ਪੁਰਖ ਆਪ ਹੈ ਤੋ ਹਮਰਾ ਤਨ ਮਾਧੋ ਸਾਡਾ ਉਹ ਮਾਧੋ ਹੈ ਇਸ ਕਰਕੇ ਮਾਧੋ ਤੇ ਹੋਰ ਪਰਮੇਸ਼ਰ ਮੇਰਾ ਉਹੀ ਤਨ ਹੈ
ਹਮਰਾ ਤਨ ਮਾਧੋ ਗੋਬਿੰਦ ਕਰਨ ਤਾਰ ਹਮਰਾ ਤਨ ਮਾਧੋ
ਇਹੋ ਸਾਰ ਤਨ ਤਤ ਤਨ ਹੈ
ਇਹ ਹੈ ਸਾਰ ਤਨ ਕਹੀਐ ਹਮਰਾ ਤਨ ਮਾਧੋ ਗੋਬਿੰਦ ਕਰਨੀ ਤਾਰ ਹਮਰਾ ਤਨ ਮਾਧੋ ਗੋਬਿੰਦ ਕਰਨੀ ਤਾਰ ਇਹ ਹੈ ਸਾਰ ਤਨ ਕਹੀਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨ ਲਹੀਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ
ਆ ਸੇਵਾ ਆ ਗਈ ਉਹ ਹੀ ਨਾਮ ਜਪਣਾ
ਜੋ ਸੁਖ ਪ੍ਰਭ ਗੋਬਿੰਦ ਕੀ ਸੋ ਸੁਖ ਰਾਜ ਨਾ ਲਈਐ ਹਮਰਾ ਤਨ ਮਾਧੋ ਗੋਬਿੰਦ ਕਰਨੀ
ਆ ਜਿਹੜਾ ਇੱਥੇ ਤਨ ਹੈ ਰੱਬ ਦੀ ਸੇਵਾ ਦਾ ਇਹ ਕਹਿੰਦਾ ਉਹਦੇ ਰਾਜਾਂ ਰੁਜਾਂ ਚ ਨਹੀਂ ਮਿਲ ਸਕਦਾ ਇਸੇ ਕਰਕੇ ਸਿੱਖੀ ਤੇ ਪੋਲੀਟਿਕਸ ਅਲੱਗ ਅਲੱਗ ਚੀਜ਼ਾਂ ਹੈ ਭਾਵੇਂ ਪੋਲੀਟਿਕਸ ਚ ਪੈ ਜਾਓ ਤੇ ਭਾਵੇਂ ਸਿੱਖੀ ਚ ਪੈ ਜਾਓ ਇਕੱਠੀ ਨਹੀਂ ਹੈ ਉਹ ਠੱਗਾਂ ਦਾ ਰਾਸਤਾ ਹੈ ਚੋਰਾਂ ਦਾ ਰਾਸਤਾ ਹੈ ਅਸ਼ਾਂਤੀ ਦਾ ਰਾਸਤਾ ਹੈ ਸ਼ਾਂਤੀ ਦਾ ਰਾਸਤਾ ਕੀ ਹੈ
ਜੋ ਸੁਖ ਪ੍ਰਭ ਗੋਬਿੰਦ ਕੀ ਜੋ ਸੁਖ ਪ੍ਰਭ ਗੋਬਿੰਦ ਕੀ
ਹਾਰ ਦੇ ਵਿੱਚ ਗੋਬਿੰਦ ਕੱਟਿਆ ਹੋਊ ਔਰ ਨਾਲ ਪ੍ਰਭ ਲਾਇਆ ਹੋ
ਜੋ ਸੁਖ ਪ੍ਰਭ ਗੋਬਿੰਦ ਸੋ ਸੁਖ ਰਾਜ ਨਾ ਲਈਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਹਮਰਾ ਤਨ ਮਾਧੋ ਗੋਬਿੰਦ ਕਰਨੀ ਤਾਰ ਹਮਰਾ ਤਨ ਮਾਧੋ ਗੋਬਿੰਦ ਕਰਨੀ ਤਾਰ ਇਹ ਹੈ ਸਾਰ ਤਨ ਚਾਰੇ ਕੁੰਡਾਂ ਜੇ ਪਵੇ
ਚਾਰੇ ਕੁੰਡਾਂ ਜੇ ਪਵੇ
ਬਿਨ ਭਾਗਾਂ ਧਨ ਨਹੀਂ ਜੀਓ ਤੇ ਬਿਨ ਭਾਗਾਂ ਧਨ ਨਹੀਂ ਜੀਓ
ਇਹਦੇ ਕੋਲ ਧਨ ਕਿਉਂ ਨਹੀਂ ਆਉਂਦਾ ਕਿਉਂਕਿ ਔਗਣ ਬਹੁਤ ਜ਼ਿਆਦਾ ਕਰਦਾ ਔਗਣਾਂ ਨਾਲ ਭਰਿਆ ਪਿਆ ਔਰ ਫਿਰ ਕਹਿੰਦਾ ਵੀ ਮੈਂ ਅਭਿਆਸ ਦਾ ਰਾਸਤਾ ਫੜ ਕੇ ਤੇ ਧਨ ਲੱਭ ਲਵਾਂ ਦੂਸਰੀ ਲਾਈਨ ਲਾਉਂਦੇ ਨੇ
ਆਵ ਗੁਣੇ ਮੁੱਠੀ ਜੇ ਫਰੇ ਆਵ ਗੁਣੇ ਮੁੱਠੀ ਜੇ ਫਰੇ ਆਵ ਗੁਣੇ ਮੁੱਠੀ ਜੇ ਫਰੇ ਬਧਿਕ ਥਾਏ ਨਾ ਪਾਹੀਓ ਆਵ ਗੁਣ ਮੁੱਠੀ ਜੇ ਫਰੇ ਬਧਿਕ ਥਾਏ ਨਾ ਪਾਹੀਓ
ਬਧਕ ਕੀ ਹੋਇਆ ਕੋਈ ਸੰਗਤ ਚ ਦੱਸ ਸਕਦਾ ਬਧਕ ਦਾ ਕੀ ਮਹਿਣਾ ਸ਼ਿਕਾਰੀ ਨਹੀਂ ਦੋ ਹੁੰਦੇ ਆ ਸ਼ਿਕਾਰੀ ਤੇ ਜਾਲ ਪਾ ਕੇ ਫੜਦਾ ਗਿਆ ਇੱਕ ਕਸਾਈ ਹੁੰਦਾ ਬਧਕ ਜਿਹੜਾ ਹੈ ਉਹ ਸ਼ਿਕਾਰੀਆਂ ਨੂੰ ਜਾਲ ਚ ਫਸਾ ਕੇ ਉਹਨੂੰ ਬੰਨ ਕੇ ਜਾਂ ਘਰ ਨਹੀਂ ਲੈ ਜਾਂਦਾ। ਜਿਹੜਾ ਬੱਧਕ ਹੁੰਦਾ, ਬੱਧਕ ਲਫ਼ਜ਼ ਚੜਿਆ ਗਊ ਬੱਧ ਤੋਂ, ਆਮ ਲਫ਼ਜ਼ ਹੈ ਹਿੰਦੂਆਂ ਦਾ। ਫਲਾਨੇ ਮੁਸਲਮਾਨ ਆ ਗਏ ਜੀ, ਇਹਨਾਂ ਨੇ ਗਊ ਬੱਧ ਕੀਤੀ, ਗਊ ਕਤਲ ਕੀਤੀ। ਤੋ ਬੱਧਕ ਹੈ ਕਸਾਈ ਜਿਹੜਾ ਛੱਡਦਾ ਨਹੀਂ। ਇਹ ਹੈ ਕਾਲ ਸਾਡਾ, ਦਿਨ ਤੇ ਪਹਿਰ ਦੋਨੋਂ ਚੀਜ਼ਾਂ ਆਉਣਗੀਆਂ। ਸ਼ਿਕਾਰੀ ਵੀ ਉਹ ਜਾਲ ਪਾ ਕੇ ਫੜਦਾ ਹੈ, ਔਰ ਜਿਹੜਾ ਬੱਧਕ ਹੈ ਉਹ ਹਲਾਲ ਕਰਦਾ ਹੈ। ਇਸ ਬੜੀਆਂ ਆਮ ਚੀਜ਼ਾਂ ਵਰਤ ਰਹੀਆਂ ਅੱਜ ਕੱਲ੍ਹ, ਭਾਈ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਬੰਦਾ ਮਰ ਜਾਂਦਾ। ਕੱਲ੍ਹ ਮੈਂ ਆਪਣੇ ਘਰ ਦੇ ਲਾਗੇ ਖੜਾ ਸੀ, ਚੰਗਾ ਪਹਿਲਾਂ ਮੈਂ ਰੋਜ਼ ਵਾਕਿੰਗ ਜਾਂਦਾ, ਸਾਰਾ ਰੋਜ਼ ਖੜਾ ਹੁੰਦਾ ਸੀ ਬੰਦਾ। ਉਹ ਜਦੋਂ ਮੈਂ ਕੁੱਟਦੇ ਖੜਾ, ਮੇਰੇ ਨਾਲ ਦੇ ਕਹਿੰਦੀ ਉਹ ਡਿੱਗ ਪਿਆ। ਬੜਾ ਸੋਹਣਾ ਬੰਦਾ, ਮੈਂ ਕਿਹਾ ਡਿੱਗ ਗਿਆ, ਫੜੋ ਫੜੋ। ਉਹ ਜਦੋਂ ਉਹਨੂੰ ਫੜ ਕੇ ਅੰਦਰ ਲਿਆਏ, ਡਾਕਟਰ ਬੁਲਾਇਆ, ਉਹ ਕਹਿੰਦੀ ਇੱਥੇ ਆਲ ਰਾਈਟ ਹੋ ਗਿਆ। ਇੰਗਲੈਂਡ ਦੇ ਵਿੱਚ ਕੋਈ ਬੰਦਾ ਮਰ ਜਾਣਾ, ਉਹਨੂੰ ਕਹਿੰਦੇ ਉਹ ਆਲ ਰਾਈਟ ਹੋ ਗਿਆ। ਅਤੇ ਉਹ ਵਿਚਾਰਾ ਬੜਾ ਚੰਗਾ ਸੀ ਬੰਦਾ, ਗੁਆਂਢੀ ਬਿਲਕੁਲ ਸਾਡਾ, ਕੱਲ੍ਹ ਦੀ ਗੱਲ ਹੈ ਪਰਸੋਂ ਦੀ। ਉਹ ਮੈਂ ਕਿਹਾ ਇਹਨੂੰ ਸਟਰੋਕ ਹੋ ਗਿਆ, ਔਰ ਡਾਕਟਰ ਨੇ ਵੀ ਕਿਹਾ ਜੀ ਸਟਰੋਕ ਹੋ ਗਿਆ ਇਹਨੂੰ। ਔਰ ਇੱਕ ਲੱਖ ਡੈਥ ਕਿਉਂ ਹੋ ਗਈ? ਕਿਉਂਕਿ ਬ੍ਰੇਨ ਤੱਕ ਆਕਸੀਜਨ ਨਹੀਂ ਪਹੁੰਚਦੀ। ਸਟਰੋਕ ਪਾਸਾ ਮਾਰਿਆ ਜਾਣਾ ਜਾਂ ਸਾਰੀਆਂ ਬਿਮਾਰੀਆਂ ਕਿਉਂ ਹੁੰਦੀਆਂ? ਅਭਿਆਸ ਨਹੀਂ ਅਸੀਂ ਕਰਦੇ ਖੁੱਲ੍ਹੀ ਹਵਾ 'ਚ, ਜਾਂ ਅਭਿਆਸ ਘੱਟ ਕਰਦੇ ਹਾਂ। ਆਕਸੀਜਨ ਖਿੱਚ ਕੇ ਇਹਨੂੰ ਤਾਂ ਗੁਰੂ ਕੱਢਦੇ ਨਹੀਂ, ਸਾਰਾ ਸਾਰੇ ਸਰੀਰ 'ਚ ਆਕਸੀਜਨ ਲਾਈਫ ਹੈ। ਡਾਕਟਰਾਂ ਨੇ ਪਾਸ ਕਰ ਦਿੱਤਾ ਕਿ ਸ਼ੈਲੋ ਬਰੀਦਿੰਗ ਇਜ਼ ਵੈਰੀ ਯੂਸਫੁਲ। ਜਿਹੜੀ ਅਸੀਂ ਡੀਪ ਬਰੀਦਿੰਗ ਕਰਦੇ ਹਾਂ, ਪ੍ਰਾਣਾਯਾਮ ਵਾਂਗੂ ਸਾਹ ਖਿੱਚ ਲਓ, ਫਿਰ ਬਹੁਤ ਦੇਰ ਬਾਅਦ ਛੱਡੋ, ਕਹਿੰਦਾ ਮੋਸਟ ਡੇਂਜਰਸ ਟੂ ਹੈਲਥ ਹੈ, ਕਿਉਂਕਿ ਉਹਦੇ ਨਾਲ ਆਕਸੀਜਨ ਨਹੀਂ ਜਾਂਦੀ। ਆਹ ਜਿਹੜਾ ਸਾਡਾ ਅਭਿਆਸ ਹੈ, ਇਹਦੇ ਨਾਲ ਅਸੀਂ ਟੋਕਰੀਆਂ ਭਰ ਭਰ ਕੇ ਆਕਸੀਜਨ ਦੀਆਂ ਅੰਦਰ ਸੁੱਟਦੇ, ਔਰ ਉਹ ਕਾਰਬਨ ਡਾਈਆਕਸਾਈਡ ਬਣ ਕੇ ਬਾਹਰ। ਡਾਕਟਰਾਂ ਨੇ ਦੁਨੀਆਂ 'ਚ ਪਾਸ ਕੀਤਾ, ਇੰਗਲੈਂਡ ਦੇ ਵਿੱਚ, ਰਸ਼ੀਆ ਦੇ ਡਾਕਟਰ ਨਾਲ, ਸ਼ੈਲੋ ਬਰੀਦਿੰਗ ਇਜ਼ ਐਕਸਲੈਂਟ ਟੂ ਹੈਲਥ, ਔਰ ਡੀਪ ਬਰੀਦਿੰਗ ਜਿਹੜੀ ਹੈ ਪ੍ਰਾਣਾਯਾਮ ਲੰਮੇ ਸਾਹ ਲੈਣੇ, ਐਂਡ ਦੈਟ ਇਜ਼ ਵੈਰੀ ਡੇਂਜਰਸ ਟੂ ਹੈਲਥ। ਇਹਦੇ ਨਾਲ ਸਟਰੋਕ ਹੁੰਦੇ, ਬ੍ਰੇਨ ਤੱਕ ਆਕਸੀਜਨ ਨਹੀਂ ਜਾਂਦੀ। ਸਾਡੇ ਬੰਦੇ ਨਾਲ ਹੁਣ ਪੇਪਰ ਜਿਹੜਾ ਪੜ੍ਹ ਰਿਹਾ ਸੀ ਰਸ਼ੀਆ ਦਾ, ਉਹਨੂੰ ਬਾਹਰ ਆਣ ਕੇ ਕਿਹਾ ਜੀ ਸਾਡੇ 'ਤੇ ਰਿਲੀਜੀਅਸ ਬੁੱਕ 'ਚ ਇਹ ਚੀਜ਼ ਲਿਖੀ ਹੈ। ਕਹਿੰਦਾ ਹੈ? ਉਹ ਕਹਿੰਦੇ ਹਾਂ। ਉਹਦੀ ਖਰੇ ਕਿੰਨੇ ਪਾਉਂਡ ਗੱਲ ਕਰਨ ਦੀ ਫੀਸ ਸੀ ਉਸ ਡਾਕਟਰ ਦੀ? ਉਹ ਸਾਡਾ ਮਨਜੀਤ ਮੁੰਡਾ ਉੱਥੇ ਲੰਡਨ, ਉਹਨੂੰ ਕਹਿੰਦੇ ਦਿਸ ਇਜ਼ ਰਿਟਨ ਰਿਲੀਜੀਅਸ ਬੁੱਕ। ਕਹਿੰਦੇ ਕੀ ਲਿਖਿਆ? ਉਹਨੇ ਅਭਿਆਸ ਕਰਕੇ ਦੱਸਿਆ। ਕਹਿੰਦਾ ਇਟ ਇਜ਼ ਰਿਟਨ ਯੂ ਰਿਲੀਜੀਅਸ, ਕਹਿੰਦਾ ਸਾਡੇ ਤਾਂ ਬਾਰ ਬਾਰ ਅੜਦਾ ਉੜਦੀ ਅਭਿਆਸ ਲਿਖੇ ਇਨਹੇਲ ਐਕਸਹੇਲ ਦਾ। ਕਹਿੰਦੇ ਤੁਸੀਂ ਕਿੱਥੋਂ ਸਿੱਖਿਆ? ਕਹਿੰਦੇ ਸਾਡੇ ਇੱਕ ਐਲੇ ਤੋਂ ਦੋਸਤ ਆਉਂਦੇ ਹੁੰਦੇ ਆ, ਉਹ ਫਿਰ ਰਲ ਮਿਲ ਕੇ ਕੱਢਿਆ ਵੀ ਸਾਡੀ ਜ਼ਬਾਨੀ 'ਚ ਅੜਦਾ ਉੜਦੀ ਅਭਿਆਸ ਲਿਖਿਆ। ਉਹਨੂੰ ਕਹਿੰਦਾ ਕਿ ਇਹ ਉਹ ਅੰਦਰ ਚਲੇ ਗਏ ਸੀ ਅਤੇ ਇਹਨਾਂ ਦੂਸਰੇ ਦੀ ਅਪਾਇੰਟਮੈਂਟ ਸੀ ਉਹ ਮਨਜੀਤ ਸਾਡਾ ਅਧਿਕਾਰ ਦੀਆਂ ਗੱਲਾਂ ਪੁੱਛ ਕੇ, ਤਾਂ ਸਾਡਾ ਫੇਥ ਵੱਧ ਰਿਹਾ ਅਭਿਆਸ 'ਤੇ। ਔਰ ਉਹਨੇ ਉਹਦੀ ਸੈਕਟਰੀ ਨੇ ਕਿਹਾ ਜੀ ਤੁਹਾਡਾ ਟਾਈਮ ਹੋ ਗਿਆ, ਅਤੇ ਉਹ ਮਨਜੀਤ ਉਹਨੂੰ ਫੀਸ ਦੇਣ ਲੱਗਾ ਉਹਨੇ ਪਾਉਂਡ। ਉਹਦੇ ਡਾਕਟਰ ਨਾਲ ਦੇਖ ਲਿਆ, ਉਹ ਕਹਿੰਦਾ ਇਸ ਬੰਦੇ ਕੋਲ ਫੀਸ ਨਹੀਂ ਲੈਣੀ, ਇਹਨੂੰ ਕਹੋ ਜਿਹੜੇ ਬੰਦੇ ਕੋਲੋਂ ਸਿੱਖਿਆ ਨਾ ਉਹਨੂੰ ਮੈਨੂੰ ਮਿਲਾ ਦੇ ਜਿੱਥੇ ਕਦੋਂ। ਉਹ ਕਹਿੰਦੇ ਇਹਨੂੰ ਫੀਸ ਨਹੀਂ, ਇਹਦੇ ਕੋਲ ਕਹਿੰਦਾ ਮੈਥੋਂ ਫੀਸ ਵੀ ਨਹੀਂ ਲਈ, ਔਰ ਬੋਰ ਲਾ ਗਿਆ। ਔਰ ਉਹ ਫਿਰ ਰੀਡਡ ਐਜਸਟ, ਸਾਰੀ ਦੁਨੀਆਂ 'ਚ ਉਹਦਾ ਪੇਪਰ ਪੜ੍ਹਿਆ ਗਿਆ। ਔਰ ਮੇਰੀ ਲੜਕੀ ਵੀ ਵੱਡੀ ਡਾਕਟਰ ਆ, ਉਹਨੇ ਜਦੋਂ ਪੜ੍ਹਿਆ ਤਾਂ ਉਹਨੇ ਮੈਨੂੰ ਫੋਨ 'ਤੇ ਗੱਲ ਕੀਤੀ। ਮੈਂ ਹਾਲੀ ਉਹਨੂੰ ਤਾਰਾ ਨਹੀਂ ਦੱਸਿਆ ਵੀ ਮੈਂ ਲੰਡਨ ਸਾਡੇ ਬੰਦਾ ਮਿਲਿਆ। ਕਹਿੰਦੇ ਪਿਤਾ ਜੀ ਤੁਹਾਨੂੰ ਕਦੀ ਕੋਈ ਬਿਮਾਰੀ ਨਹੀਂ ਹੋ ਸਕਦੀ। ਮੈਂ ਕਿਹਾ ਮੱਲੀ ਕਿਉਂ, ਕੀ ਗੱਲ ਹੈ? ਕਹਿੰਦੇ ਤੁਸੀਂ ਅਭਿਆਸ ਆਕਸੀਜਨ ਭੇਜ ਦਿਓ ਸਾਰੇ ਸਰੀਰ ਦੇ, ਇਸ ਕਰਕੇ ਧੰਨ ਗੁਰੂ ਨਾਨਕ ਧੰਨ ਕਬੀਰ ਅਰਦੇ ਉਰਦੇ ਨਵੇਰਾ, ਜਿਹੜਾ ਸਾਡਾ ਅਭਿਆਸ ਹੈ ਇਸ ਕਰਕੇ ਉਹਦੇ ਨਾਲ ਬੰਦਾ ਜੇ ਨਹੀਂ ਅਭਿਆਸ ਕਰਦਾ ਉਹਦੀ ਡੈਥ ਦਾ ਪਤਾ ਨਹੀਂ ਲੱਗ ਸਕਦਾ ਕਿਹੜੇ ਵੇਲੇ ਹੋ ਜਾਂਦੀ। ਸਭ ਤੋਂ ਜ਼ਿਆਦਾ ਆਕਸੀਜਨ ਬ੍ਰੇਨ ਨੂੰ ਪਹੁੰਚਣੀ ਚਾਹੀਦੀ, ਉਹ ਬੰਦ ਹੋ ਜਾਂਦੀ ਹੈ, ਬ੍ਰੇਨ ਸਟ੍ਰੋਕ ਹੋ ਜਾਂਦਾ, ਅੱਧਾ ਹਿੱਸਾ ਚਿੱਟਾ ਹੋ ਜਾਂਦਾ, ਅੱਧਾ ਦੂਸਰਾ ਐਕਸਰੇ। ਦੇਖੋ ਇਹ ਬੜੀਆਂ ਧਿਆਨ ਨਾਲ ਚੀਜ਼ਾਂ, ਕਿਉਂਕਿ ਪੁਰਾਣੀਆਂ ਖੁੱਲ੍ਹੀਆਂ ਹਵਾਵਾਂ ਨਹੀਂ ਰਹੀਆਂ, ਉਹ ਚੀਜ਼ਾਂ ਨਹੀਂ ਰਹੀਆਂ, ਇਸ ਕਰਕੇ ਅਭਿਆਸ ਬਹੁਤ ਜ਼ਰੂਰੀ ਹੈ ਖੁੱਲ੍ਹਾ। ਔਰ ਸਵੇਰੇ ਉੱਠ ਕੇ ਅਤੇ ਹਰ ਹਰ ਜੋ ਬੰਦਾ ਜੀਵਤ 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 ਰਹੋ, ਰਾਮ ਰਸਾਇਣ ਨਿਤ ਉੱਠ ਪੀਵੋ, ਹਰ 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 ਰਸਨਾ ਕਹੋ, ਅਭਿਆਸ ਬੜੀ ਜ਼ਰੂਰੀ ਚੀਜ਼ ਹੈ, ਜੀਵਨ ਹੈ ਸਾਡਾ। ਇਸ ਕਰਕੇ ਆਕਸੀਜਨ ਖਿੱਚ ਕੇ ਅੰਦਰ ਭੇਜਣੀ ਬਾਹਰ, ਅਤੇ ਉਹ ਮਹਾਰਾਜ ਕਹਿੰਦੇ ਹੈ
ਇਹ ਫਟ ਕਾਲ ਉਸ ਵੇਲੇ ਉਹਨਾਂ ਦਾ ਸਟਰੋਕ ਹੋ ਜਾਂਦਾ, ਉਹ ਬੰਦੇ ਨੂੰ ਸਟਰੋਕ ਹੋਇਆ ਸਾਰਾ, ਮੈਂ ਕਿਹਾ ਵੀ ਹੈਰਾਨ ਰਹਿ ਗਿਆ। ਔਰ ਮੈਂ ਉਹਨੂੰ ਪੁੱਛਿਆ ਆਪਣੇ ਸਾਥੀ ਨੂੰ, ਮੈਂ ਕੀ ਆ, ਕਹਿੰਦੇ ਪਿਤਾ ਜੀ ਉਹਦਾ ਟਾਇਲਟ ਨਿਕਲ ਗਿਆ। ਮੈਂ ਕਿਹਾ ਉਹਨੂੰ ਜੰਮ ਪਏ, ਕਿਉਂਕਿ ਐਡਾ ਜ਼ਬਰਦਸਤ ਜੰਮਾਂ ਦਾ ਭਿਆਨਕ ਸੀਨ ਹੈ ਜਿਹਨਾਂ ਦੀ ਉਹ ਸਹਾਰ ਨਹੀਂ ਸਕਦੇ, ਟਾਇਲਟ ਨਿਕਲ ਜਾਂਦਾ, ਕਈਆਂ ਦੀਆਂ ਅੱਖਾਂ ਬਾਹਰ ਆ ਗਿਆ, ਐਡੇ ਭਿਆਨਕ ਜਮਦੂਤ ਨੇ ਜੰਦ। ਜਿਸ ਵੇਲੇ ਜਿੰਦ ਨਵਾਣੀ ਕੱਢ ਸੂ ਹੱਡਾਂ ਨੂੰ ਕੜਕਾਏ, ਮੈਂ ਕਿਹਾ ਸ਼ੁਕਰ ਕਰੇ ਕਈ ਮਹੀਨੇ ਇਹ ਸਟਰੋਕ ਨਾ ਪਿਆ ਨਹੀਂ ਰਹੇ ਹਸਪਤਾਲ, ਇਹ ਭਾਗਾ ਵਾਲਾ ਚਲੇ ਇੱਕ ਮਿੰਟ 'ਚ ਚਲਾ ਗਿਆ। ਲੇਕਿਨ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਇਹ ਚੀਜ਼ਾਂ ਹੁਣ ਵੀ ਸਾਰੀਆਂ, ਜਮਦੂਤ ਹੈ, ਮੌਤ ਦਾ ਸਮਾਂ ਹੈ, ਤੋ ਮੌਤ ਦੇ ਸਮੇਂ ਵੇਲੇ ਜਿਹੜਾ ਜਿੰਦ ਕੱਢ ਕੇ ਲਿਜਾਂਦਾ ਹੈ ਉਹ ਬੱਧਕ ਹੁੰਦਾ, ਜਿਹੜਾ ਜਾਲ ਸੁੱਟਦਾ ਆਲੇ ਦੁਆਲੇ ਜਮਦੂਤ ਹੈ, ਫੜਨ ਆਉਂਦੇ ਸਾਰੇ ਉਹ ਲਾਈਫ ਨੂੰ ਗਾਹ ਲਿਜਾਂਦੇ ਹੈ, ਕਿਉਂਕਿ ਕਾਲ ਦਾ ਕੰਮ ਹੈ ਕਤਲ ਕਰ ਦੇਣਾ। ਕਾਲ ਦੇ ਜਿਹੜੇ ਬੰਦੇ ਆਉਂਦੇ ਆ ਉਹਦਾ ਕੰਮ ਹੈ ਬੰਦੇ ਨੂੰ ਮਾਰ ਦੇਣਾ, ਔਰ ਬਾਕੀ ਜਿਹੜਾ ਬਾਕੀ ਜਿਹੜਾ ਗਾਂਹ ਜਾਂਦੀਆਂ ਚੀਜ਼ਾਂ ਬੰਦੇ ਦਾ ਪ੍ਰਾਣ ਜਾਂ ਉਹਦਾ ਮਨ ਜਾਂ ਜੋ ਵੀ ਸੂਕਸ਼ਮ ਸਰੀਰ, ਬਾਡੀ ਮਾਇੰਡ ਐਂਡ ਸੋਲ, ਬਾਡੀ ਤਾਂ ਇੱਥੇ ਰਹਿ ਜਾਂਦੀ ਹੈ, ਜੋ ਵੀ ਚੀਜ਼ ਗਾਂਹ ਸੂਕਸ਼ਮ ਸਰੀਰ ਜਾਂਦਾ ਜਾਂ ਗਾਂਹ ਲੇਖਾ ਦੇਣ, ਉਹਨੂੰ ਜਮਦੂਤ ਲੈ ਜਾਂਦੇ ਹੈ। ਉਹ ਸ਼ਿਕਾਰੀ ਸੀ, ਉਹ ਜਾਲ ਸੁੱਟ ਕੇ ਫੜਦੇ ਨੇ, ਪਰ ਬੱਧਕ ਦਾ ਕੰਮ ਆਣ ਕੇ ਉਹਨੂੰ ਕਤਲ ਕਰ ਦੇਣਾ। ਕਸਾਈ ਦਾ ਕੀ ਕੰਮ ਹੁੰਦਾ, ਗਾਂ ਨੂੰ ਕਤਲ ਕਰ ਦੇਣਾ। ਇਸ ਕਰਕੇ ਕਹਿੰਦੇ ਆ ਵੀ ਤੂੰ ਇੰਨਾ ਔਗਣਾ ਨਾ ਭਰੇ ਆ, ਤੂੰ ਤੇ ਕਤਲ ਹੋਣਾ, ਇਸ ਕਰਕੇ ਤੈਨੂੰ ਸੁੱਖ ਕਿੱਥੇ। ਮਹਾਰਾਜ ਕਹਿੰਦੇ ਵੀ ਜਾ ਭਾਵੇਂ ਚਾਰੇ ਕੁੰਡਾ ਭਵਿਆ, ਪਰ ਤੀਸਰੀ ਲਾਈਨ ਚ ਮੇਹਰ ਦੀ ਤੁਕ ਹੋ ਗਈ।
ਚਾਰੇ ਕੁੰਡਾ ਜੇ ਭਵੇ, ਚਾਰੇ ਕੁੰਡਾ ਜੇ ਭਵੇ,
ਸ਼ਬਦ ਕੀ ਨੇ, ਗੁਰੂ ਨਾਨਕ ਬੋਲ ਰਿਹਾ ਹੈ, ਔਰ ਉਹ ਜ਼ਮਾਨੇ ਦੀ ਸਾਨੂੰ ਬੋਲੀ ਪਤਾ ਲੱਗਦੀ ਹੈ ਵੀ ਕਿੱਦਾਂ ਪੰਜਾਬ ਦੀ ਬੋਲੀ ਹੈ, ਕਿ ਕਿਸ ਤਰ੍ਹਾਂ ਗੁਰੂ ਨਾਨਕ ਗਿਆਨ ਦੇ ਰਿਹਾ ਹੈ।
ਚਾਰੇ ਕੁੰਡਾ ਜੇ ਭਵੇ, ਚਾਰੇ ਕੁੰਡਾ ਜੇ ਭਵੇ, ਬਿਨ ਭਾਗਾ ਧਨ ਨਾਹੀਂ ਜੀਉ, ਬਿਨ ਭਾਗਾ ਧਨ ਨਾਹੀਂ ਜੀਉ।
ਜਿਹਨਾਂ ਕੋਲ ਧਨ ਹੁੰਦਾ ਹੈ ਉਹਨਾਂ ਕੋਲ ਜਮਦੂਤ ਨਹੀਂ ਆਉਂਦਾ, ਕਿਉਂਕਿ ਉਹਨਾਂ ਦਾ ਮਨ ਖੜੋਤਾ ਹੁੰਦਾ। ਜਮਦੂਤ ਹਮੇਸ਼ਾ ਹੀ ਉਹਨਾਂ ਨੂੰ ਪਊਗਾ ਜਿਹੜਾ ਦਾ ਮਨ ਸਰੀਰ ਤੱਕ ਖੜੋਇਆ ਨਹੀਂ ਹੈ, ਭਾਵੇਂ ਉਹ ਜਪਦਾ ਹੈ ਭਾਵੇਂ ਕੁਛ ਹੈ, ਪਰ ਜਮਦੂਤ ਉਹਨੂੰ ਵੀ ਲਿਜਾਣਗੇ ਕਿਉਂਕਿ ਉਹਦਾ ਮਨ ਨਹੀਂ ਖੜਾ ਹੋਇਆ, ਭਾਉਂਦਾ ਹੈ। ਜੇ ਉਹਨੇ ਖੜਾ ਕਰ ਲਿਆ ਧਨ ਬਣ ਗਿਆ, ਉਹਦੇ ਲਾਗੇ ਤੱਕ ਨਹੀਂ ਜਮਦੂਤ ਆਉਣਗੇ। ਲੇਕਿਨ ਫਰਕ ਇਹ ਹੈ ਵੀ ਨਾਮ ਜਪਣ ਵਾਲਾ ਨਾ ਉਹਨੂੰ ਇੱਜ਼ਤ ਨਾਲ ਲਿਜਾਂਦੇ ਜਾਂ ਬਾਕੀਆਂ ਨੂੰ ਧੱਕਾ ਧੱਕੇ ਜਿੱਦਾਂ ਪੁਲਿਸ ਲਿਜਾਂਦੀ ਹੈ, ਨਾਮ ਜਪਣ ਦਾ ਇੰਨਾ ਫਾਇਦਾ ਹੈ ਵੀ ਉਹ ਜਮਦੂਤ ਜ਼ਰਾ ਦੇਖ ਕੇ ਹੱਥ ਪਾਉਂਦੇ ਹੈ, ਉਹਨੂੰ ਗਾਂਧੀ ਅਤੇ ਨਹਿਰੂ ਵਾਂਗੂ ਲਿਜਾਂਦੇ ਹੈ, ਹੱਥ ਕਰੀਆਂ ਉਹਨਾਂ ਨੂੰ ਵੀ ਲੱਗਦੀਆਂ, ਪਰ ਜਿਹੜਾ ਗਾਂਧੀ ਅਤੇ ਨਹਿਰੂ ਜਾਂਦੇ ਹੈ ਉਹਨਾਂ ਨੂੰ ਗਾਂ ਜਿੱਥੇ ਲਿਜਾਂਦੇ ਹੈ ਉੱਥੇ ਲਾਇਬ੍ਰੇਰੀਆਂ ਮਿਲੀਆਂ ਪੜ੍ਹਨ ਨੂੰ, ਆਹ ਡਿਸਕਵਰੀ ਆਫ ਇੰਡੀਆ ਨਹਿਰੂ ਨਾਲ ਜੇਲ੍ਹ 'ਚ ਲਿਖੀ ਸੀ। ਇਸ ਕਰਕੇ ਜਿਹੜੇ ਉਹ ਜਾਂਦੇ, ਇਸ ਕਰਕੇ ਨਾਮ ਜਪਣ ਦੇ ਇੰਨੇ ਫਾਇਦੇ ਹੈ ਵੀ ਉਹਨਾਂ ਨੂੰ ਜਮਦੂਤ ਬੜੀ ਇੱਜ਼ਤ ਨਾਲ ਲਿਜਾਂਦੇ, ਜਿੱਦਾਂ ਪੋਲੀਟੀਕਲ ਮਿਨਿਸਟਰਾਂ ਨੂੰ ਜਾਂਦੇ ਜਾਂ ਬੜੇ ਵੱਡੇ ਲੀਡਰਾਂ ਨੂੰ, ਪਰ ਬਾਕੀਆਂ ਨੂੰ ਉਹ ਧੌਲ ਪੈਂਦੀ। ਉਹ ਜਿੱਦਾਂ ਪੁਲਿਸ ਤੁਸੀਂ ਜਾਣਦੇ ਹੋ ਕਿ ਜਿਸ ਵੇਲੇ ਪੁਲਿਸ ਪੈਂਦੀ ਹੈ ਛਾਪਾ ਮਾਰਦੀ ਹੈ ਕਿਸ ਤਰ੍ਹਾਂ ਸਭ ਕੁਛ ਹੁੰਦਾ, ਉਹ ਉਸੇ ਤਰ੍ਹਾਂ ਇਹ ਬੱਧਕ ਤੇ ਸ਼ਿਕਾਰੀ ਆਉਂਦੇ ਆ। ਬੱਧਕ ਹੈ ਕਸਾਈ,
ਚਾਰੇ ਕੁੰਡਾ ਜੇ ਭਵੇ, ਚਾਰੇ ਕੁੰਡਾ ਜੇ ਭਵੇ, ਬਿਨ ਭਾਗਾ ਧਨ ਨਾਹੀਂ ਜੀਉ, ਬਿਨ ਭਾਗਾ ਧਨ ਨਾਹੀਂ ਜੀਉ।
ਹੁਣ ਬਿਨ ਭਾਗਾਂ ਜਿਹੜਾ ਮਾਇਆਧਾਰੀ ਬੰਦਾ ਹੋਊਗਾ, ਉਹ ਦੇਖੋ ਜੀ ਬਗੈਰ ਭਾਗਾਂ ਤੋਂ ਤਾਂ ਧਨ ਕਿੱਥੇ ਮਿਲਦਾ, ਔਰ ਧਨ ਨੂੰ ਮਾਰੋ ਇਸ ਨੂੰ ਝਾੜੋ ਆਹ ਧਨ ਲਾਓ।
ਚਾਰੇ ਕੁੰਡਾ ਜੇ ਭਵੇ, ਚਾਰੇ ਕੁੰਡਾ ਜੇ ਭਵੇ,
ਔਂਕੜ ਜਿਹੜਾ ਲਫ਼ਜ਼ ਦੇ ਅਖੀਰਲੇ ਲਫ਼ਜ਼ ਦੇ ਥੱਲੇ ਔਂਕੜ ਦਿੱਤਾ ਜਾਏ ਉਹਦੇ ਬੜੇ ਫੰਕਸ਼ਨ ਹੈ, ਉਹ ਹਾਈਲਾਈਟ ਵੀ ਕਰਦਾ ਹੈ ਵੀ ਆਹ ਜ਼ਰੂਰੀ ਲਫ਼ਜ਼ ਹੈ ਸਮਝ। ਉਹਦੇ ਤਿੰਨ ਵੱਡੇ ਫੰਕਸ਼ਨ ਨੇ, ਜਿੱਥੇ ਲੱਗ ਜਾਏ ਔਂਕੜ ਕਿਸੇ ਅਖੀਰਲੇ ਲਫ਼ਜ਼ ਨਾਲ, ਉਹ ਹੈ ਅੰਦਰਲਾ ਸੱਚਾ ਅਤੇ ਸ਼ਬਦ ਰੂਪੀ। ਇਸ਼ਨਾਨ ਕਿਹੜਾ ਕਰਨਾ ਸੀ, ਇਸ਼ਨਾਨ ਨੂੰ ਸਦਾ ਔਂਕੜ ਹੋਵੇ, ਅੰਦਰਲਾ ਸੱਚਾ ਅਤੇ ਸ਼ਬਦ ਨਾਲ ਇਸ਼ਨਾਨ ਕਰ। ਦਾਨ ਨੂੰ ਔਂਕੜ ਹੋਊਗਾ ਸਾਡੇ ਨੂੰ, ਅਸੀਂ ਦਾਨ ਬਾਹਰਲਾ ਨਹੀਂ ਬਾਹਮਣਾ ਵਾਲਾ ਕਰਨਾ, ਸਾਡਾ ਦਾਨ ਹੈ ਅੰਦਰਲਾ ਸੱਚਾ ਅਤੇ ਸ਼ਬਦ ਰੂਪੀ ਦਾਨ। ਇੱਦਾਂ ਅੱਗੇ ਇਹਦੇ ਇੰਨੇ ਗੁਣ ਹੈ, ਕੀਰਤਨ ਹੈ, ਬਾਹਰਲਾ ਕੀਰਤਨ ਨਹੀਂ ਹੈ। ਕੀਰਤਨ ਦੇ ਨੰਨੇ ਨੂੰ ਸਦਾ ਔਂਕੜੋ, ਸਾਡਾ ਕੀਰਤਨ ਹੈ ਅੰਦਰਲਾ ਸੱਚਾ ਤੇ ਉਹ ਜਿਹੜਾ ਸ਼ਬਦ ਜਪਣ ਵਾਲਾ ਉਹਦਾ ਅਖੰਡ ਕੀਰਤਨ ਉਹ ਅੰਦਰਲਾ ਚੀਜ਼ ਹੈ। ਇੱਥੇ ਵੀ ਧਨ ਬਾਹਰਲਾ ਨਹੀਂ ਹੈ ਤੇ ਨੰਨੇ ਨੂੰ ਔਂਕੜ ਦੇ ਗਏ ਵੀ ਅੰਦਰਲਾ
ਚਾਰੇ ਕੁੰਡਾ ਜੇ ਪਵੈ ਚਾਰੇ ਕੁੰਡਾ ਜੇ ਪਵੈ ਬਿਨ ਭਾਗਾ ਧਨ ਨਹੀਂ
ਅਵਗੁਣੇ ਮੁੱਠੀ ਜੇ ਫਰੇ
ਅਵਗੁਣੇ ਮੁੱਠੀ ਜੇ ਫਰੇ
ਇੱਕ ਇੱਕ ਲਾਈਨ ਦੇ ਉੱਤੇ ਗੁਰੂਆ ਨਾਨਕ ਦੀ ਲਾਈਨ ਦੇ ਉੱਤੇ ਕਰਫਿਊ ਲੱਗਾ ਪਿਆ
ਤੂੰ ਮਤ ਸਮਝੇ ਧਨ ਪਾ ਲਏਗਾ ਜਿਨ ਚਿਕਰ ਤੇਰੇ ਚ ਔਗਣ ਹੈ ਪਹਿਲਾਂ ਔਗਣ ਗਵਾ ਇਸੇ ਕਰਕੇ ਮਹਾਰਾਜ ਦੀ ਬਾਣੀ ਜਪ ਚਾਹੁੰਦਾ
ਵੇਨ ਗੁਣ ਕੀਤੇ ਭਗਤੇ ਨਾ ਹੋਏ
ਕਹਿੰਦੇ ਜੀ ਨਾਮ ਜਪੀ ਚਲੋ ਕਹਿੰਦੇ ਜਪੀ ਚਲੋ ਉਹ ਭਾਈ ਜਿੰਨਾ ਇੱਕ ਤਲਾਅ ਚ ਪਾਣੀ ਪਾਉਂਦੇ ਉਹਦੇ ਚ ਜਿਹੜਾ ਨਿਕਲਣ ਵਾਲਾ ਮੋਗਾ ਉਹਦੇ ਥੋੜਾ ਖਰੇ ਕਿੰਨੇ ਫੁੱਟਦਾ ਹੈ ਤੇ ਜਿੱਥੋਂ ਪਾਣੀ ਪਾਉਣਾ ਉਹਦੇ ਥੋੜਾ ਤਲਾਅ ਤੇ ਖਾਲੀ ਰਹਿਣਾ ਸਾਡਾ ਇਸ ਕਰਕੇ ਆਊਟਲੈਟ ਨੂੰ ਤੰਗ ਕਰ ਰਿਹਾ ਜਿੱਥੋਂ ਤੇਰੀ ਕਮਾਈ ਜ਼ਾਇਆ ਹੋ ਰਹੀ ਹੈ
ਔਗਣ ਮੁੱਠੀ ਦਾ ਕੀ ਮਤਲਬ ਹੈ ਵੀ ਤੂੰ ਲੁੱਟੀ ਗਈ
ਮੁੱਠੀ ਦਾ ਲਫ਼ਜ਼ ਹੈ ਲੁੱਟੀ ਗਈ ਤੂੰ ਔਗਣਾਂ ਨਾਲ ਲੁੱਟੀ ਜਾ ਰਹੀ ਹੈ ਔਰ ਫਿਰ ਬਦਕ ਤੇਰੇ ਆਲੇ ਦੁਆਲੇ ਕਾਲ ਹੈ ਤੂੰ ਕਹਿੰਦਾ ਵੀ ਤੂੰ ਕੀ ਸੋਚਣ ਡਿਆ ਵੀ ਤੈਨੂੰ ਕੁਛ ਮਿਲਦਾ ਇਸ ਕਰਕੇ ਔਗਣਾਂ ਦੇ ਉੱਤੇ ਅਸੀਂ ਅੱਜ ਸਟ੍ਰੈਸ ਦਾਂਗੇ ਸਾਡੀ ਸਾਰਿਆਂ ਦੀ ਜਿਹੜੀ ਹਾਲਤ ਹੈ ਖਾਸ ਕਰ ਦਾਸ ਦੀ ਅਸੀਂ ਪਹਿਲਾਂ ਔਗਣਾਂ ਨੂੰ ਜੇ ਨਹੀਂ ਸਮਝਾਂਗੇ ਬਾਣੀ ਦੇ ਸਟੈਂਡਰਡ ਦੇ ਹਿਸਾਬ ਨਾਲ ਕੀ ਔਗਣ ਨੇ ਕਿਨ ਗਵਾਉਣੇ ਨੇ ਅਸੀਂ ਕਿਉਂ ਮੁੱਠੀ ਮੈਨੇ ਲੁੱਟੇ ਜਾ ਰਹੇ ਹਾਂ ਸਾਨੂੰ ਨਾਮ ਜਪਣ 'ਚ ਸਵਾਦ ਨਹੀਂ ਆਉਂਦਾ ਨਾ ਅੰਦਰ ਚੜ੍ਹਾਈ ਹੁੰਦੀ ਹੈ ਅਸੀਂ ਲੇਬਰ ਜ਼ਿਆਦਾ ਕਰਦੇ ਹਾਂ ਆਊਟਪੁੱਟ ਘੱਟ ਨਿਕਲ ਰਹੀ ਹੈ ਸਾਨੂੰ ਪ੍ਰਾਪਤੀ ਕੁਛ ਨਹੀਂ ਹੋ ਰਹੀ ਅਸੀਂ ਇੰਨਾ ਸਿੱਖੀ ਦਾ ਹਰ ਇੱਕ ਚੀਜ਼ ਕਮਾਉਂਦੇ ਹਾਂ ਸਭ ਕੁਛ ਕਰਦੇ ਹਾਂ ਲੇਕਿਨ ਅੰਦਰਲੀ ਪ੍ਰਾਪਤੀ ਕੁਛ ਨਹੀਂ ਇਸ ਕਰਕੇ ਵੀ ਅਸੀਂ ਆਹ ਲਾਈਨ ਨਹੀਂ ਬਾਬੇ ਦੀ ਦੇਖਦੇ
ਅਵਗੁਣੇ ਮੁੱਠੀ ਜੇ ਫਰੇ ਅਵਗੁਣੇ ਮੁੱਠੀ ਜੇ ਫਰੇ ਬਧਿਕ ਥਾਏ ਨਾ ਪਾਏ
ਇਹ ਔਗਣ ਕੀ ਹੈ ਤੈਨੂੰ ਕਸਾਈਆਂ ਨੂੰ ਲੱਗੇ ਬਦਕ ਥਾਂ ਨਹੀਂ ਪੈਣ ਦਿੰਦੇ
ਔਗਣਾ ਐਡਾ ਨੁਕਸਾਨ ਹੈ ਔਗਣੀ ਸਰੀਰ ਦਾ ਤੋ ਮਾਰੇ ਮਾਰੇ ਫਿਰ ਲਾਈਨ ਦਿੰਦੇ
ਗੋਰ ਰਾਖੇ ਸੇ ਉਪਰੇ ਗੋਰ ਰਾਖੇ ਸੇ ਉਪਰੇ
ਕਾਹਦੇ ਨਾ
ਸਭ ਦੇ ਰੱਤੇ ਮਨ ਮਾਹੇ
ਆ ਗਾਉਣ ਵਾਲੇ ਸ਼ਬਦ ਨੀ ਸਾਰੇ ਬਾਣੀ ਦੇ ਕਿਹੜੇ ਸ਼ਬਦ ਨਾ ਜਿਹੜਾ ਜਪਣ ਵਾਲਾ ਸ਼ਬਦ ਹੈ ਦੋ ਕਿਸਮ ਦੇ ਸ਼ਬਦ ਹੈ ਸਾਰੀ ਬਾਣੀ ਚ ਇੱਕ ਆੜ ਵੀ ਪੜ੍ਹ ਰਹੇ ਵੀ ਸ਼ਬਦ ਹੈ ਲੇਕਿਨ ਇਹ ਸ਼ਬਦ ਇੱਕ ਹੋਰ ਸ਼ਬਦ ਜਪਣ ਵੱਲ ਇਸ਼ਾਰਾ ਕਰੇਗਾ ਉਹ ਇੱਕ ਸ਼ਬਦ ਹੈ ਇਸ ਕਰਕੇ ਇਹਦਾ ਭੁਲੇਖਾ ਸਾਰੀ ਸਿੱਖੀ ਚ ਪਏ ਆ ਬਾਕੀ ਸਾਰੀਆਂ ਸ਼ਬਦਾਂ ਕਹਿੰਦੀ ਜੀ ਸਾਰੀ ਵਿਪਾਰਸ ਕਲਾ ਸਾਰੀ ਬਾਣੀ ਚ ਜਾਂ ਸ਼ਬਦਾਂ ਨਹੀਂ ਇਹਨਾਂ ਚ ਗਿਆਨ ਕਲਾ ਹੈ ਪਾਰਸ ਕਲਾ ਆ ਜਿਹੜਾ ਇੱਕ ਸ਼ਬਦ ਜਪਾਂਗੇ ਇਹਦੇ ਨਾਲ ਕੀ ਹੋਏਗਾ ਸਾਨੂੰ ਸ਼ਬਦ ਦੇ ਰਤੇ ਮਨ
ਔਰ ਇਸੇ ਲਈ ਗੁਰੂ ਅਰਜਨ ਪਾਤਸ਼ਾਹ ਕਹਿੰਦਾ ਇਹ ਸ਼ਬਦ ਕੀ ਹੈ
ਨਾਨਕ ਸ਼ਬਦ ਅਪਾਰ ਇਹਨੂੰ ਸਭ ਖਿੱਚ ਸਾਰੇ ਨਾਨਕ ਸ਼ਬਦ
ਮੈਨੂੰ ਬਾਕੀ ਸ਼ਬਦ ਭਾਵੇਂ ਦੇ ਨਾ ਦੇ ਪਰ ਮੈਨੂੰ ਆਹ ਦੇ ਸ਼ਬਦ ਕਿਉਂ
ਜਾਚਿਕ ਮੰਗੇ ਦਾਨ ਪਿਆਰਿਆ ਜਾਚਿਕ ਮੰਗੇ ਦਾਨ ਪਿਆਰਿਆ ਗੋਰ ਰਾਖੇ ਸੇ ਉਭਰੇ ਸਭ ਦੇ ਰਤੇ ਮਨ ਮਾਹੇ ਗੁਰ ਰਾਖੇ ਸੇ ਉਬਰੇ ਹੈ ਗੁਰ ਰਾਖੇ ਸੇ ਉਬਰੇ ਛੇਲੜਤੇ ਮਨ ਮਾਹੇ
ਯਾਦ ਰਹਿ ਲਾਈਨਾਂ ਜਿੱਦਾਂ ਲਿਖੀਆਂ ਉਦਾਂ ਵਰਤਣੀਆਂ ਉਭਰਨਾ ਕੀ ਹੁੰਦਾ
ਬੰਦਾ ਡੁੱਬ ਰਿਹਾ ਹੋਵੇ ਕੋਈ ਉਹ ਗੋਤਾ ਖਾ ਕੇ ਠਾਂ ਜਾਊਗਾ ਅਗਲਾ ਬਚਾਉਣ ਵਾਲਾ ਫਿਰ ਉਸ ਵੇਲੇ ਉਹਨੂੰ ਹੱਥ ਪਾਊਗਾ ਜਦੋਂ ਥੋੜਾ ਜਿਹਾ ਉਭਰੇਗਾ ਤਾਂ ਤੋ ਗੁਰੂ ਪਹਿਲਾਂ ਉਭਾਰਦਾ ਹੈ,
ਡੁੱਬਣ ਤੋਂ ਬਚਾਉਂਦਾ ਸਾਨੂੰ, ਜੱਗ ਲਖਤ ਨਹੀਂ ਰੱਤੇ ਮਨ ਮਾਹੇ ਜਿਵੇਂ ਬਾਅਦ ਚ ਲਿਖ। ਇਸ ਕਰਕੇ ਐਸੀ
ਬਾਣੀ ਹੌਸਲਾ ਦੇਣ ਵਾਲੀ ਹੈ
ਵੀ ਤੈਨੂੰ ਉਹ ਹੌਲੀ ਹੌਲੀ ਕੱਢੇਗਾ, ਫਿਰ ਸਭ ਦੇ ਰੱਤੇ ਮਨ ਮਾਹੇ ਜੀ ਇਹਦੀ ਪੋਜੀਸ਼ਨ ਤੱਕ ਵੀ ਪਹੁੰਚ ਜਾਏਗਾ। ਪਹਿਲਾਂ ਜ਼ਰਾ ਉੱਭਰਨ ਵਾਲਾ ਕੰਮ ਤੇ ਕਰ ਲੈ,
ਥੋੜੇ ਜਿਹੇ ਅਗਨ ਛੱਡ ਤੇ ਸਹੀ।
ਗੁਰ ਰਾਖੇ
ਉਹ ਵੀ ਉੱਭਰਨਗੇ, ਉਹ ਵੀ ਜਿਹਨਾਂ ਨੂੰ ਗੁਰੂ ਨਾਲ ਰੱਖਣਾ, ਜਿਹਦੇ ਬਾਕੀ ਡੁੱਬੇ ਰਹਿਣਗੇ। ਉਹ ਕਹਿਣਗੇ ਯਾਰ ਖਾਓ ਪੀਓ ਕਰੋ ਨੰਦ, ਖਸਮਾਂ ਨੂੰ ਹਾਏ ਪਰਮਾਨੰਦ, ਆ ਜੱਗ ਮਿੱਠਾ ਅਗਲਾ ਕਹਿੰਦੇ ਮਿੱਠਾ, ਐਵੇਂ ਮਾਰੀਆਂ ਬੰਨਲੀਆਂ ਗਾਂ, ਜਿਸਮ ਤੇ ਇੱਥੇ ਰਹਿ ਜਾਂਦਾ ਗਾਂ, ਉੱਥੇ ਮੋਹਲਿਆਂ ਨੂੰ ਕੁੱਟਦੇ ਆ ਜਮ, ਜਿਹਨੂੰ ਕੋਟਾਂ ਪੈਂਦੀਆਂ ਫਲਾਂ ਪੈਂਦੀਆਂ। ਉਹ ਭਾਈ ਉਹ ਕਹਿੰਦੇ ਜਿਸਮ ਤੇ ਇੱਥੇ ਰਹਿ ਜਾਂਦਾ ਤੇ ਸੱਟਾਂ ਕਿਹਨੂੰ ਵੱਜਦੀਆਂ ਉੱਥੇ, ਆਹੋ ਹੀ ਭੇਦ ਹੈ। ਔਰ ਅਸੀਂ ਦੱਸੀ ਜਾ ਰਹੇ ਹਾਂ ਨਾਲ ਦੇ ਨਾਲ ਵੀ ਇਹ ਭੇਦ ਐਸੇ ਹੈ ਜਿਹੜੇ ਫਿਰ ਗਾਂ ਜਾ ਕੇ ਬਿੱਲ ਲਾਉਂਦਾ ਬੰਦਾ। ਇਸ ਕਰਕੇ ਜਿਹੜਾ ਕਿਸੇ ਦੀ ਬਾਂਹ ਵੱਢਣੀ ਹੋਏ, ਨਾ ਹਾਂ ਟੀਕਾ ਲਾਓ ਜਾਂ ਨਾ ਉਹਨੂੰ ਇੰਜੈਕਸ਼ਨ ਦਿਓ ਜਾਂ ਨਾਲ ਸੁਣੀ ਕਰੋ, ਉਹ ਤੜ ਫੁੱਟੇਗਾ। ਜਿਹਦੀ ਬਾਂਹ ਵੰਡਣੀ ਉਹਦੇ ਡਾਕਟਰ ਉੱਥੇ ਸੁਵਿਧਾ ਦਿੰਦਾ, ਉਹਨੂੰ ਸੁਣ ਕਰ ਦਿੰਦਾ ਥਾਨ, ਉੱਥੋਂ ਬਾਅਦ ਉਹਨੂੰ ਜਿੱਦਾਂ ਮਰਜ਼ੀ ਵੱਢੀ ਚੱਲੋ, ਸਰੀਰ ਤੇ ਉਹੀ ਹੈ ਤੇ ਦੁੱਖ ਕਿਹਨੂੰ ਲੱਗਾ ਫਿਰ, ਸਰੀਰ ਨੂੰ ਕਿਹਨੂੰ ਦੁੱਖ ਲੱਗਦਾ। ਅੰਦਰ ਜਿਹੜੀ ਸੂਖਸ਼ਮ ਕਾਇਆ ਹੈ ਉਹਦਾ ਕਨੈਕਸ਼ਨ ਤੋੜ ਦਿੱਤਾ ਜਾਂਦਾ ਹੈ। ਅੰਦਰਲੀ ਜਿਹੜੀ ਗਾਂ ਚੀਜ਼ ਜਾਣੀ ਹੈ ਉਹੀ ਸੂਖਸ਼ਮ ਕਾਇਆ, ਹਰ ਇਨਸਾਨ ਦੇ ਅੰਦਰ ਇੱਕ ਬੜੀ ਸੂਖਸ਼ਮ ਬੜਾ ਸਰੀਰ ਹੈ ਅੰਦਰਲਾ ਜਿਹੜਾ ਗਾਂ ਜਾਂਦਾ ਹੈ, ਔਰ ਜਿਹਦੇ ਤੇ ਹੀ ਰੰਗ ਚੜ੍ਹਦਾ ਹੈ। ਬਾਹਰਲੇ ਸਰੀਰ ਤੇ ਕਦੀ ਨਹੀਂ ਰੰਗ ਚੜਿਆ ਜਿਹੜਾ ਅਸੀਂ ਪ੍ਰਕਰਨ ਆ ਰਹੇ ਹਾਂ, ਉਹ ਅੰਦਰਲੀ ਸੂਖਸ਼ਮ ਕਾਇਆ ਰੰਗੀ ਜਾਂਦੀ ਹੈ। ਜਦੋਂ ਉਹ ਗਾਂ ਜਾਂਦੀ ਹੈ ਉਹ ਪਛਾਣੀ ਜਾਂਦੀ ਹੈ ਵੀ ਅੱਜ ਤਾਂ ਰੰਗੀ ਕਾਇਆ ਹੈ। ਇਸ ਕਰਕੇ ਸੂਖਸ਼ਮ ਕਾਇਆ ਇਨਸਾਨ ਦੇ ਉਹਨੂੰ ਹੀ ਦੁੱਖ ਲੱਗਦਾ ਹੈ। ਬਾਂਹ ਹੋਈ ਹੈ, ਸਰੀਰ ਇਹ ਮੈਟਰ ਹੈ, ਬਾਹਰਲੀ ਬਾਡੀ ਸਾਡੀ ਮੈਟਰ ਹੈ, ਲੇਕਿਨ ਸਪਿਰਚੁਅਲ ਚੀਜ਼ ਕੀ ਹੈ ਜਿਹਨੂੰ ਦੁੱਖ ਲੱਗਦਾ ਹੈ, ਉਹ ਗਾਂ ਜਾਂਦੀ ਹੈ। ਇਸ ਕਰਕੇ ਸਪਿਰਚੁਅਲਿਜ਼ਮ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਮਟੀਰੀਅਲਿਜ਼ਮ ਚ ਅਮਲਗਾਮੇਟ ਨਾ ਕਰੋ। ਜਿਹਨੇ ਇਹ ਚੀਜ਼ ਨਹੀਂ ਸਮਝੀ ਉਹ ਬਾਣੀ ਚ ਕਦੀ ਭੈ ਨਹੀਂ ਖਾਏਗਾ। ਜੋ ਬਾਣੀ ਚ ਲਿਖਿਆ ਸੱਤੋ ਸੱਤ ਹੈ, ਸੂਖਸ਼ਮ ਕਾਇਆ ਹੁੰਦੀ ਹੈ, ਉਹਦੇ ਅੰਦਰ ਮਨ ਹੁੰਦਾ ਹੈ ਜਿਹੜਾ ਜਨਮਾਂ ਜਨਮਾਂ ਨੂੰ ਇਸ ਮਲ ਲੱਗ ਗਈ। ਜਨਮਾਂ ਜਨਮਾਂ ਤੋਂ ਮਨ ਤੁਹਾਡੇ ਨਾਲ ਹੈ, ਤੁਸੀਂ ਮਨ ਨੂੰ ਜੋਤ ਸਰੂਪ ਨਹੀਂ ਕੀਤਾ ਹਾਲੇ।
ਇਸ ਕਰਕੇ ਮਨ ਨਾਲ ਹੈ, ਉਹਦੀਆਂ ਕਰਤੂਤਾਂ ਨਾਲ ਹੈ, ਲੇਖਾਂ ਨਾਲ ਹੈ, ਔਰ ਉੱਥੋਂ ਇਸੇ ਕਰਕੇ ਕਹਿੰਦੇ ਹੁਕਮ ਰਜਾਈ ਚੱਲਣਾ ਕਿਵਸ ਜਿਆਰਾ ਹੋਈਏ। ਕਹਿੰਦੇ ਹੁਕਮ ਰਜਾਈ ਚੱਲਣਾ ਵੀ ਹੁਕਮ ਤੇ ਚੱਲੋ ਸੱਚ, ਉਹ ਨਹੀਂ ਨਾਲ ਇੱਕ ਹੋਰ ਪੰਗਾ ਪਾਤਾ ਜਪ ਚ, ਉਹ ਹੈ ਨਾਨਕ ਲਿਖਿਆ ਨਾਲੇ, ਤੇਰਾ ਜਿਹੜਾ ਕਮਾਇਆ ਲਿਖਿਆ ਉਹ ਵੀ ਨਾਲ ਹੈ, ਉਹ ਵੀ ਤੂੰ ਭੁਗਤਣਾ। ਮਤ ਸਮਝ ਵੀ ਤੂੰ ਸਚਿਆ ਛੇਤੀ ਨਾ ਹੋ ਜਾਏਗਾ। ਕਿਵਸ ਜਿਆਰਾ ਹੋਈਏ ਕਿਉਂ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲੇ, ਉਹ ਤੇਰੇ ਲਿਖਿਆ ਵੀ ਹੈ ਪਿਛਲਾ ਜਿਹੜਾ ਤੂੰ ਕਮਾਇਆ ਉਹ ਵੀ ਨਾਲ ਹੈ। ਇਸ ਕਰਕੇ ਬੰਦਿਆਂ ਦਾ ਜਿਹੜਾ ਔਗਣ ਨਾਲ ਨੇ, ਸਭ ਕੁਛ ਨਾਲ ਨੇ, ਗਾਂਹ ਤੱਕ ਜਾਂਦੇ। ਇਸ ਕਰਕੇ ਸੂਖਸ਼ਮ ਕਾਇਆ ਚ ਉਹ ਕੈਦ ਨੇ ਸਾਰੀਆਂ ਚੀਜ਼ਾਂ, ਔਰ ਸਭ ਤੋਂ ਵੱਡੀ ਕੈਦ ਆ ਆਤਮਾ ਦੀ ਕੈਦ। ਸਾਨੂੰ ਆਤਮਾ ਨਹੀਂ ਪਤਾ, ਅਸਲ ਚ ਅਸੀਂ ਆਤਮਕ ਰੂਪ ਹੈ ਪਰ ਆਤਮਾ ਸਾਨੂੰ ਨਹੀਂ ਨਜ਼ਰ ਆ ਸਕਦੀ। ਸੂਖਸ਼ਮ ਸਰੀਰ ਹੈ, ਉਹ ਚ ਮਨ ਹੈ, ਉਹਦੀਆਂ ਕਰਤੂਤਾਂ ਹੈ, ਔਰ ਚ ਜੀਓ ਹੈ, ਸਾਡੀ ਲਾਈਫ ਹੈ, ਜੀਓ ਹੈ, ਔਰ ਉਥੋਂ ਬਾਅਦ ਆਤਮਾ ਕੈਦ ਹੈ। ਉਹ ਆਤਮਾ ਕੈਦ ਹੀ ਰਹਿੰਦੀ ਹੈ, ਭਾਵੇਂ ਉਹ ਜਾਨਵਰ ਦੀ ਜੂਨ ਚ ਚੱਲ ਜਾਏ, ਭਾਵੇਂ ਕਿਸੇ ਲਈ ਬਾਹਰਲੀ ਬੌਡੀ ਬਦਲਦੀ ਹੈ ਜਿਹੜੀ ਕਿ ਛੱਡ ਕੇ ਗਿਆ ਹੁੰਦਾ। ਅੰਦਰ ਸੂਖਸ਼ਮ ਕਾਇਆ, ਮਨ, ਕਰਤੂਤਾਂ, ਔਰ ਉਹ ਜਿਹੜੀ ਆਤਮਾ ਉਸੇ ਤਰ੍ਹਾਂ ਹੀ ਕੈਦ। ਇਸ ਆਤਮਾ ਨੂੰ ਲਿਬਰੇਟ ਕਰਨਾ, ਇਸ ਆਤਮਾ ਦੀ ਪਹਿਚਾਣ ਕਰਨਾ, ਚੀਨਣਾ ਇਸ ਆਤਮ ਨੂੰ, ਇਹੋ ਹੀ ਸਾਡੇ ਸ਼ਬਦਾਂ ਦਾ ਗਿਆਨ ਹੈ ਵੀ ਬੰਦੇ ਆਪਣੀ ਜੀਵਨ ਲਾਈਫ ਦੇ ਵਿੱਚ ਆਤਮ ਚੀਨ। ਆਪਣਾ ਤੇਰਾ ਧਰਮ ਉਹ ਅੱਛਾ ਹੈ, ਉਹ ਸੁਜਾਖਾ ਧਰਮ ਹੈ ਜਿਹੜਾ ਆਤਮਾ ਨੂੰ ਪਛਾਣ ਲਏ। ਕਹੋ ਬੈਣੀ ਜਿਨ ਆਤਮ ਤੱਤ ਨਾ ਚੀਨਿਆ, ਸਭ ਫੋਕਟ ਧਰਮ ਅਭੀਨਿਆ। ਬੈਣੀ ਕਹਿੰਦੇ ਜਿਹਨੇ ਆਤਮਾ ਦਾ ਤੱਤ ਨਹੀਂ ਅੰਦਰ ਦੇਖਿਆ, ਜਿਹੜਾ ਤੁਹਾਡਾ ਧਰਮ ਫਾਲੋ ਕਰ ਰਹੇ ਹੋ, ਅਗਰ ਤੁਹਾਨੂੰ ਆਤਮਾ ਨਹੀਂ ਲਵਾਉਂਦਾ, ਅੰਨਾ ਧਰਮ ਹੈ। ਅਬੀਨਾ ਕਹਿੰਦੇ ਆ ਅੰਨੇ ਨੂੰ, ਬਿਨਾਂ ਬਿਨਾਈ ਤੋਂ ਤੁਰਿਆ ਹੈ ਨਜ਼ਰ ਤੋਂ, ਬੀਨਾ ਕਹਿੰਦੇ ਹੈ ਨਜ਼ਰਵਾਨ ਬੰਦਾ, ਔਰ ਅਬੀਨਾ ਕਹਿੰਦੇ ਹੈ ਜਿਹੜਾ ਅੰਨਾ ਹੋਵੇ।
ਇਸ ਕਰਕੇ ਸਾਰੇ ਧਰਮ ਅੰਨੇ ਨੇ
ਜੇ ਉਹਨਾਂ ਨਾਲ ਆਤਮਾ ਨਹੀਂ ਅੰਦਰ ਦੇਖੀ। ਕਹੋ ਬੈਣੀ ਕਿੱਦਾਂ ਦੇਖੇ, ਕਹੋ ਬੈਣੀ ਗੁਰਮੁਖੇ ਧਿਆਵੈ, ਬਿਨ ਸਤਿਗੁਰ ਵਾਟ ਨਾ ਪਾਵੈ।
ਉਹ ਭਗਤ ਜਿਹੜਾ ਨਾ ਸੇ ਖਰੇ ਕਦੋਂ ਦਾ ਭਗਤ ਹੈ, ਉਹ ਗੁਰਮੁਖ ਲਫ਼ਜ਼ ਦੇ ਰਿਹਾ ਹੈ।
ਤੋ ਇਸ ਕਰਕੇ ਸਭ ਫੋਕਟ ਧਰਮ ਅਭਿੰਨਿਆ ਸਾਰੇ ਧਰਮ ਅੰਨੇ ਹੈ ਜੇ ਤੁਹਾਨੂੰ ਆਤਮਾ ਨਹੀਂ ਲਵਾਉਂਦੇ। ਇਸ ਕਰਕੇ ਜੇ ਅਸੀਂ ਖੇਡ ਨਹੀਂ ਸਮਝਾਂਗੇ ਬਾਣੀ ਨਹੀਂ ਸਮਝ ਸਕਾਂਗੇ। ਸੂਖਸ਼ਮ ਕਾਇਆ ਹੈ ਸਾਡੀ ਬਾਹਰਲੀ ਕਾਇਆ ਸਾੜ ਦਿੱਤੀ ਜਾਂਦੀ ਹੈ, ਸੂਖਸ਼ਮ ਕਾਇਆ ਉਸੇ ਤਰ੍ਹਾਂ ਹੀ ਐਨਵੈਲਪ ਦੇ ਵਿੱਚ ਉਹ ਲਪੇਟੇ ਮਾਨ ਕਰਤੂਤਾਂ ਔਰ ਆਤਮਾ ਕੈਦ ਹੈ। ਇਸ ਆਤਮਾ ਨੂੰ ਪਰਮਾਤਮਾ ਚ ਮਿਲਾਉਣਾ ਜੀਂਦੇ ਜੀ, ਔਰ ਮਨ ਨੂੰ ਜੋਤ ਸਰੂਪ ਕਰਨਾ ਜੀਂਦੇ ਜੀ, ਔਰ ਇਹਦੀ ਮੈਲ ਲਾਉਣੀ ਅਵਗੁਣ ਕੱਟਣੇ ਇਹਨੂੰ ਕਹਿੰਦੇ ਮੁਕਤੀ ਪ੍ਰਾਪਤ ਕਰਨਾ। ਇਹ ਲਿਬਰੇਸ਼ਨ ਹੈ, ਮੁਸਲਮਾਨਾਂ ਚ ਨਜਾਤ ਹਾਸਲ ਕਰਨਾ ਕਹਿੰਦੇ। ਈਸਾਈਆਂ ਦੇ ਵਿੱਚ ਇੱਕ ਆਰਮੀ ਬਣਾਤੀ ਸਾਲਵੇਸ਼ਨ ਆਰਮੀ, ਭਾਵੇਂ ਆਤਮਾ ਦਾ ਪਤਾ ਹੀ ਨਾ ਹੋਵੇ। ਤੋ ਇਹ ਬੜੀਆਂ ਬੜੀਆਂ ਚੀਜ਼ਾਂ ਤਾਂ ਹੋ ਰਹੀਆਂ, ਅਸੀਂ ਆਤਮਾ ਨੂੰ ਅੰਨੇ ਹੈ, ਕੋਈ ਸਾਡੀ ਸਾਲਵੇਸ਼ਨ ਆਰਮੀ ਨਹੀਂ ਆ, ਆਹ ਸਾਡੇ ਸ਼ਬਦ ਆਰਮੀ, ਇਹ ਆਤਮਾ ਲਭਾਉਂਦੇ। ਇਸ ਕਰਕੇ ਅਸੀਂ ਆਤਮਾ ਨਹੀਂ ਦੇਖ ਸਕਦੇ ਕਿਉਂਕਿ ਅਸੀਂ ਨਾਮ ਨਹੀਂ ਜਪਿਆ। ਔਰ ਮਹਾਰਾਜ ਕਹਿੰਦੇ ਨਾਮ ਨਾ ਜਪੇ ਤਾਂ ਆਤਮ ਘਾਤੀ, ਜੋ ਆਪਣੀ ਘਾਤ ਔਰ ਕੀਤੀ। ਜਿਸ ਤਰ੍ਹਾਂ ਸੁਇਸਾਈਡ ਕਰਨ ਵਾਲੇ ਨੂੰ ਐਡਾ ਵੱਡਾ ਜੁਰਮ ਹੈ, ਸਜ਼ਾ ਮਿਲਦੀ ਹੈ, ਏਦਾਂ ਹੀ ਅਸੀਂ ਆਤਮਾ ਅੰਦਰ ਪ੍ਰਗਟ ਨਹੀਂ ਕੀਤੀ, ਸਾਨੂੰ ਧਰਮ ਦਾ ਸਜ਼ਾ ਦੇਵੇਗਾ ਕਿਉਂਕਿ ਆਪਣੀ ਆਤਮਾ ਦਾ ਘਾਤ ਕੀਤਾ। ਇਸ ਕਰਕੇ ਅਸੀਂ ਆਤਮਾ ਦਾ ਗੋਲ ਹੈ ਸਾਡਾ ਵੀ ਉਹਨੂੰ ਲੱਭਣਾ, ਔਰ ਮਨ ਨੂੰ ਜੋਤ ਸਰੂਪ ਕਰਨਾ, ਔਗਣ ਛੱਡਣੇ, ਔਰ ਜਿਹੜਾ ਆਪਣਾ ਮਨ ਹੈ ਔਰ ਇਹ ਕਾਹਦੇ ਨਾਲ ਹੋਣਗੇ, ਇਹ ਇੱਕੋ ਹੀ ਪਰਮੇਸ਼ਰ ਦਾ ਨਾਮ ਜਿਹਨੂੰ ਸ਼ਬਦ ਨਾਮ ਬਚਨ ਕਈ ਲਫ਼ਜ਼ ਕਹੇ, ਜਿਹੜਾ ਜਪਣ ਵਾਲਾ ਪਰਮੇਸ਼ਰ ਦਾ ਨਾਮ ਹੈ, ਉਹਦੇ ਨਾਲ ਇਹ ਸਭ ਕੁਝ ਹੋਏਗਾ। ਔਰ ਉਦੋਂ ਲਿਬਰੇਟ ਹੋਏਗਾ ਜਦੋਂ ਸ਼ਬਦ ਰਤੇ ਮਨ ਮਾਹਿਯ,
ਸ਼ਬਦ ਰਤੇ ਮਨ ਮਾਹਿਯ,
ਗੁਰ ਰਾਖੇ ਸੇ ਉਭਰੇ,
ਗੁਰ ਰਾਖੇ ਸੇ ਉਭਰੇ।
ਗੁਰੂ ਨਾਨਕ ਦਾ ਸ਼ਬਦ ਆ, ਉਹ ਆਪ ਗੁਰੂ ਨਹੀਂ ਬਣ ਲਿਖਦਾ ਇੱਥੇ ਵੀ, ਮੈਂ ਲੈ ਆਹੋ ਸ਼ਬਦ ਦੇਖਣੇ। ਬਾਬਾ ਨਾਨਕ ਗੁਰੂ ਨਹੀਂ ਹੈ ਸਾਡਾ, ਉਹ ਮੈਸੇਂਜਰ ਹੈ, ਇਹ ਸ਼ਬਦ ਲਿਆਉਣ ਵਾਲਾ ਹੈ, ਲਿਖਣ ਵਾਲਾ ਹੈ, ਉਹ ਮੈਸੇਜ ਲਿਆਉਣ ਵਾਲਾ ਹੈ, ਮੈਸੇਜ ਸ਼ਬਦ ਨੇ। ਕੌਣ ਕਿਹੜਾ ਗੁਰੂ ਹੈ ਸਾਡਾ? ਰੱਬ ਬਚਾਏਗਾ ਸਾਨੂੰ।
ਗੁਰੇ ਰਾਖੇ ਸੇ ਉਪਰੇ, ਗੁਰੇ ਰਾਖੇ ਸੇ ਉਪਰੇ, ਸ਼ਬਦ ਰਤੇ ਮਨ ਮਾਵੇ ਜੀਓ, ਗੁਰੇ ਰਾਖੇ ਮਨ।
ਇਹੋ ਜਿਹੇ ਗੁਰੂ ਹੈ ਜਿਹੜਾ ਜਪ ਚਾਹੁੰਦਾ ਜਪ। ਬਾਬੇ ਨਾਨਕ ਦੀ ਬਾਣੀ ਨਹੀਂ ਹੈ, ਨਾਨਕ ਜੋਤ ਨੂੰ ਆਈ ਹੈ, ਉੱਤੇ ਮਹੱਲਾ ਕੋਈ ਨਹੀਂ, ਰਾਗ ਕੋਈ ਨਹੀਂ ਹੈ, ਜਿਹੜੀ ਜਪ ਬਾਣੀ ਹੈ ਉਹਦੇ 'ਤੇ ਮਹੱਲਾ ਕੋਈ ਨਹੀਂ। ਅਕਾਲ ਪੁਰਖ ਦੀ ਬਾਣੀ ਨਾਨਕ ਜੋਤ ਨੂੰ ਆਈ ਹੈ, ਔਰ ਉਹਨੂੰ ਕੀ ਆਈ ਹੈ? ਹੇ ਨਾਨਕ
ਗੁਰਾਂ ਇੱਕ ਦੇਵ ਬੁਝਾਈ, ਗੁਰਾਂ
ਮੇਰੇ ਗੁਰੂ ਨਾ ਅਕਾਲ ਪੁਰਖ ਉੱਥੇ, ਗੁਰਾਂ ਇੱਕ ਦੇਵ ਜਾਈ, ਸਭਨਾ ਜੀਆਂ ਕਾ ਇੱਕ ਨਹੀਂ ਕਹੋ ਨਾਨਕ ਦਾਤਾ। ਇਹੋ ਨਾਨਕ ਬਤੀਏ ਧਰਮ ਨੂੰ ਹੋਸ਼ ਕਰੋ, ਠੀਕ ਹੋ ਤੁਸੀਂ ਪਿਆਰ ਨਾਲ ਨਾਨਕ ਨੂੰ ਕਰ ਰਹੇ ਹੋ ਪਰ ਉਹਨੂੰ ਨਾਰਾਜ਼ ਕਰ ਰਹੇ ਹੋ। ਉਹ ਤੇ ਕਹਿ ਰਿਹਾ ਗੁਰਾਂ ਇੱਕ ਦੇਵ ਜਾਈ, ਸਭਨਾ ਜੀਆਂ ਕਾ ਇੱਕੋ ਕੱਕੇ ਨੂੰ ਔਂਕਰ, ਸੋ ਮੈਂ ਵਿਸਰਨਾ ਜਾਈ, ਮੈਂ ਨਾਨਕ ਨੂੰ ਬਿਸ਼ੱਕ ਵਿਸਰਿਆ, ਪਰ ਉਹ ਰੱਬ ਨੂੰ ਨਹੀਂ, ਮੈਂ ਨਾਨਕ ਕਹਿੰਦਾ ਜੋਤ। ਕਿੱਡੀ ਵੱਡੀ ਚੀਜ਼ ਹੈ, ਗੁਰਾਂ ਇੱਕ ਦੇਵ ਜਾਈ, ਸਭਨਾ ਜੀਆਂ ਕਾ ਇੱਕ ਉਦਾਤਾ, ਸੋ ਮੈਂ ਵਿਸਰਨਾ ਜਾਈ। ਵਿਸਰਨਾ ਕੀ ਹੈ? ਬਾਬਾ ਨਾਨਕ ਕਹਿੰਦਾ ਆਖਾਂ ਜੀਵਾਂ ਨਾਮ ਦਾ ਵਿਸਰਨਾ। ਸਾਰੇ ਥਾਂ ਹਰ ਇੱਕ ਥਾਂ ਫੋਕਸ ਇੱਥੇ ਹੋਊਗਾ ਕਿ ਅਕਾਲ ਪੁਰਖ ਗੁਰੂ ਹੈ ਸਾਡਾ, ਔਰ ਉਹ ਸਾਰੀ ਚੀਜ਼ ਕਰੇਗਾ, ਔਰ ਉਹੀ ਸਾਨੂੰ ਬਚਾਏਗਾ। ਕਿਸੇ ਗੁਰੂ ਨਾਲ ਨਹੀਂ ਬਚਾਉਣਾ, ਉਹਨਾਂ ਨੇ ਆਪਣਾ ਨਾਂ ਨਹੀਂ ਉੱਤੇ ਲਿਖਿਆ ਤਾਂ ਕਿ ਕੋਈ ਬਾਜਾਂ ਸਾਰੀ ਬਾਣੀ 'ਚ ਮਹੱਲੇ ਚੱਲਣਗੇ। ਇਸ ਕਰਕੇ ਕਹਿੰਦੇ ਮਤ ਸਾਡਾ ਕੋਈ ਧਿਆਨ ਰੱਖਦਾ, ਤਾਂ ਕਹਿੰਦੇ ਨਾ ਅਕਾਲ ਪੁਰਖ ਦਾ ਧਿਆਨ ਰੱਖੋ। ਔਰ ਗੁਰੂ ਗੁਰ ਰਾਖੇ ਕੌਣ ਹੈ ਸਾਡਾ? ਅਕਾਲ ਪੁਰਖ
ਗੁਰੇ ਰਾਖੇ ਛੇ ਉਪਰੇ, ਛੇ ਉਪਰੇ, ਸ਼ਬਦ ਰਤੇ ਮਨ ਮਾਰੇ ਜੀਓ, ਗੁਰੇ ਰਾਖੇ ਸ਼ਬਦ ਰਤੇ ਮਨ ਕੁੰਡਾਂ ਜੇ ਪਵੇ, ਚਾਰ ਕੁੰਡਾਂ ਜੇ ਪਵੇ।
ਹੋਰ ਭੇਦ ਹੈ ਆਪਣਾ ਸਰੀਰ ਬਾਡੀ ਦੇ ਅੰਦਰ ਨਾ ਪ੍ਰਗਟ ਕਰਨਾ ਔਰ ਬਾਹਰ ਪਾਉਂਦੇ ਫਿਰਨਾ ਚਾਰੇ ਕੁੰਡਾਂ ਚ, ਬਾਹਰ ਲੱਭੀ ਜਾਣੀਆਂ ਚੀਜ਼ਾਂ, ਬਾਹਰ ਗੁਰਦੁਆਰੇ ਬਣਾਈ ਜਾਣੇ, ਬਾਹਰ ਤੀਰਥ ਸਥਾਨ, ਬਾਹਰ ਸਭ ਕੁਛ, ਔਰ ਅੰਤਰਗਤ ਤੀਰਥ ਮਲ ਨਹਾਵੋ, ਅੰਦਰ ਨਹੀਂ ਨਹਾਉਣਾ ਕਿਸੇ ਨਾ,
ਔਰ ਬਾਹਰ
ਬਾਹਰ ਇਹ ਕੀ ਹੈ? ਇਹ ਹੋਈ ਔਗਣ ਹੈ ਰਿਲੀਜੀਅਸ, ਸਭ ਤੋਂ ਭੈੜੇ ਔਗਣ ਜਿਹੜੇ ਮੰਨੇ ਗਏ ਖਤਰਨਾਕ, ਇਹ ਔਗਣ ਹੈ ਵੀ ਬਾਹਰ ਪਾ, ਬਾਹਰ ਹੀ ਸਭ ਕੁਛ ਪਾਲੀ ਜਾਣਾ, ਅੰਦਰ ਨਾ ਆਉਣਾ। ਇਸੇ ਕਰਕੇ ਨਾਮਦੇਵ ਜੀ ਕਹਿੰਦੇ ਹਿੰਦੂ ਅੰਨਾ ਤੁਰਕੂ ਕਾਣਾ, ਦੋਵਾਂ ਤੇ ਗਿਆਨੀ ਸਿਆਣਾ, ਹਿੰਦੂ ਪੂਜੇ ਦੇਹੋਰਾ ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜੈਹੈ। ਨਾ ਅੰਦਰ ਵੜਿਆ ਨਾਮਾ, ਨਾ ਉੱਥੇ ਮਸੀਤ ਹੈ, ਨਾ ਉਹਨੇ ਕੁਛ ਪ੍ਰਾਪਤੀ ਕੀਤੀ। ਵੀ ਇਸ ਕਰਕੇ ਜਿਹੜਾ ਬਾਹਰ ਢੂੰਡਣਾ ਸਭ ਤੋਂ ਵੱਡਾ ਔਗਣ ਇਹ ਹੈ। ਔਰ ਅੱਜ ਅਸੀਂ ਇਸੇ ਤੇ ਲਾਵਾਂਗੇ ਵੀ ਜਿਹੜਾ ਬਾਹਰ ਨਾ ਆਉਣਾ ਹੈ, ਉਹ ਕਿੰਨਾ ਮਨਾ ਕੀਤਾ ਬਾਬੇ ਨਾਨਕ ਨਾਲ, ਔਰ ਇਹ ਸਭ ਤੋਂ ਵੱਡਾ ਔਗਣ ਹੈ। ਇਸੇ ਬਾਬੇ ਨਾਨਕ ਦੀ ਲਾਈਨ ਤੋਂ ਅਸੀਂ ਉਹਨਾਂ ਦਾ ਔਗਣ ਖੋਲਾਂਗੇ ਕਿ ਉਹਨਾਂ ਦਾ ਦੇਖੋ ਲਿਖਣ ਵਾਲਾ ਬੈਂਟ ਆਫ ਮਾਈਂਡ ਕਿੱਥੇ ਹੋਣਾ ਔਗਣ, ਔਰ ਉਧਰ ਸ਼ਬਦ ਔਗਣ ਦਾ ਕੀ ਦੇ ਰਿਹਾ ਹੈ। ਤੇ ਮਹਾਰਾਜ ਕਹਿੰਦੇ ਹੈ
ਔਗੁਣ ਛੋਟੇ ਗੁਣਾ ਕੋ ਤਾਉ, ਔਗੁਣ ਛੋਟੇ ਗੁਣਾ ਕੋ ਤਾਉ।
ਬਾਬਾ ਨਾਨਕ ਬੋਲ ਰਿਹਾ ਕਿਉਂ ਕਰ ਅਵਗੁਣ ਪਛਤਾਈ,
ਕਰ ਅਵਗੁਣ ਪਛਤਾਈ, ਕਰ ਅਵਗੁਣ ਪਛਤਾਈ।
ਆਹ ਦੱਸਣ ਲੱਗੇ ਨਹਾਉਣਾ, ਕਹਿੰਦਾ ਤੂੰ ਤੇ ਅੰਮ੍ਰਿਤਸਰ ਦੇ ਸਰੋਵਰ ਚ ਅੰਦਰ ਜਿਹੜਾ ਤੇਰਾ ਉੱਥੇ ਨਹਾਉਣਾ ਸੀ, ਤੂੰ ਬਾਹਰ ਹੀ ਚਿੱਕੜ ਮੈਲੇ ਆਹ ਟੋਭੇ ਚ ਨਹਾ ਰਿਹਾ ਜਿੱਥੇ ਚਿੱਕੜ ਹੈ ਤੈਨੂੰ ਸਰ ਤੇ ਆਪ ਸਰ, ਤੈਨੂੰ ਤਲਾ ਤੇ ਜਿਹੜਾ ਗੰਦਾ ਤਲਾ ਉਹਦੀ ਤੈਨੂੰ ਖਬਰ ਹੀ ਨਹੀਂ ਹੈ। ਆ ਰਹਾਉ ਤੋਂ ਬਾਅਦ ਪਹਿਲੀ ਸਟੇਜ ਦੱਸਦੇ ਉਹ ਸ਼ਬਦ ਦੀ, ਅਸੀਂ ਹੁਣੇ ਉਹਦਾ ਗਾੜਾ ਕਰਾਂਗੇ ਕਿ ਬਾਬਾ ਨਾਨਕ ਇੱਥੇ ਜੇ ਔਗਣ ਲਿਖਦਾ ਤੇ ਸਭ ਤੋਂ ਵੱਡਾ ਔਗਣ ਹੈ ਬਾਹਰ ਹੀ ਨਹਾਈ ਜਾਣਾ ਤੇ ਅੰਦਰਲਾ ਮਨ ਨਾ ਧੋਣਾ
ਬਾਬਾ ਨਾਨਕ। ਔਰ ਸਾਡਾ ਸਾਰਾ ਸਿੱਖੀ ਦਾ ਜੋਰ ਹੀ ਨਹਾਣ ਧਾਣ ਤੇ,
ਕੋਈ ਸੰਤ ਕੋਈ ਐਸਾ ਨਹੀਂ ਜਿਹੜਾ ਕਹਿੰਦਾ ਕਿ ਸਵੇਰੇ ਇਸ ਕੇ ਇਸ਼ਨਾਨ ਕਰੋ ਐਨ ਥਾ ਫਿਰ ਫਿਰ ਉਹ ਕੋਈ ਕੋਈ ਤੇ ਕੋਈ ਇੱਕ ਬੰਦਾ ਤੇ ਕਹਿ ਦੇਵੇ ਉੱਠ ਕੇ ਸਾਰੀ ਸਿੱਖੀ ਚੋਂ ਵੀ ਇਹ ਨਹਾਉਣਾ ਔਗਣ ਹੈ। ਇਹ ਸਪਿਰਚੁਅਲ ਐਸੀ ਚੀਜ਼ ਹੈ ਜਿਹੜੀ ਬਾਬਾ ਨਾਨਕ ਹੁਣੇ ਤੜਫਾ ਕੇ ਸੁੱਟ ਦੋ ਸਾਰੀ ਸਿੱਖੀ ਨੂੰ। ਜੇ ਅਸੀਂ ਬਾਬੇ ਨਾਨਕ ਦੇ ਸ਼ਬਦਾਂ ਦਾ ਭੈ ਨਹੀਂ ਖਾਂਦੇ ਔਰ ਸਾਨੂੰ ਮਜਬੂਰਨ ਲੜਾਇਆ ਜਾ ਰਿਹਾ, ਅਰਦਾਸ ਚ ਪਾਇਆ ਜਾ ਰਿਹਾ ਵੀ ਗੁਰੂ ਸਾਹਿਬ ਦੇ ਸਿੱਖਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਕੋਈ ਨਹਾਉਣ ਤੋਂ ਮਨਾ ਨਹੀਂ ਕਰਦਾ, ਕੋਈ ਵੱਡੇ ਤੋਂ ਵੱਡਾ ਸੰਤ ਔਰ ਬਾਣੀ ਦੇ ਕੇ ਕੋਈ ਨਹੀਂ ਇਹਨਾਂ ਨੂੰ ਵੰਗਾਰਦਾ। ਉਹ ਭਾਈ ਇਸ ਬਾਣੀ ਤੋਂ ਉਲਟ ਕੰਮ ਹੈ, ਕਿਉਂ ਸੰਗਤਾਂ ਨੂੰ ਤੰਗ ਕਰ ਰਹੇ? ਬਾਬਾ ਨਾਨਕ ਤੇ ਕੋਈ ਹੋਰ, ਕਿਉਂਕਿ ਬਾਹਮਣ ਆਉਂਦੇ ਸੀ ਇੰਨਾ ਕੁਛ ਕਰਦੇ ਸੀ ਸਭ ਕੁਛ, ਇਹਨਾਂ ਦੇ ਗਏ ਇਸ ਬਾਬਾ ਸਿੱਖੀ ਨੂੰ ਉਸ ਵੇਲੇ ਬਚਾ ਗਿਆ, ਲਾਈਨ ਦੇ ਗਿਆ ਵੀ
ਬਾਹਰੇ ਨਾਵ ਕਾਹੀਂ ਜੀਓ, ਬਾਹਰੇ ਨਾਵ ਕਾਹੀਂ, ਬਾਹਰੇ ਨਾਵ
ਔਗਣ ਛੱਡੀਏ ਤੇ ਬੜੇ ਪਿਆਰੇ ਲੱਗਦੇ, ਛੱਡਣ ਜੀ ਨਹੀਂ ਕਰਦਾ, ਕਹਿੰਦਾ ਭੋਲਿਆ ਕਰ ਔਗਣ
ਪਛਤਾਉਣ ਪਛਤਾਉਣ।
ਔਰ ਫਿਰ ਤੈਨੂੰ ਸਾਰ ਤੇ ਔਰ ਚਿੱਕੜ ਦਾ ਪਤਾ ਨਹੀਂ ਹੈ,
ਸਾਰ ਆਪ ਸਾਰ ਦੀ ਸਾਰ ਨਾ ਜਾਣੇ, ਸਾਰੇ
ਔਗਣ ਕਰਦਾ ਬਾਰ ਬਾਰ ਫੇਰ ਇਸੇ ਚਿੱਕੜ ਚ ਲਿਪੜਦਾ ਹੈ, ਤੈਨੂੰ ਪਤਾ ਹੀ ਨਹੀਂ ਹੈ ਵੀ ਸਾਰ ਚ ਅਸੀਂ ਨਹਾਉਣਾ ਅੰਦਰ,
ਸਾਰੇ ਆਪ ਸਾਰੇ ਦੀ ਸਾਰ ਨਾ ਜਾਣੇ, ਸਾਰੇ ਆਪ ਸਾਰੇ ਦੀ ਸਾਰ ਨਾ ਜਾਣੇ।
ਫੇਰ ਫੇਰ ਕੀਚ ਬੁਢਾਈ, ਬੁਢਾਈ ਕਹਿੰਦੇ ਡੁੱਬਦਾ ਹੈ, ਔਰ ਕੀਚ ਕਹਿੰਦੇ ਚਿੱਕੜ ਦੇ ਵਿੱਚ,
ਫਿਰ ਫਿਰ ਕੀ ਚ ਬੁਢਾ
ਉਹ ਨਹਾਉਂਦਾ ਹੀ ਨਹੀਂ ਹੈ ਨਿਰੇ, ਚਿੱਕੜ ਦੇ ਵਿੱਚ ਤੂੰ ਡੁੱਬਿਆ ਪਿਆ।
ਫਿਰ ਫਿਰ ਕੀ ਚ ਬੁਢਾਈ, ਫਿਰ ਫਿਰ ਕੀ ਚ ਬੁਢਾਈ,
ਕਿਉਂ
ਅੰਤਰ ਮੈਲ ਅੰਤਰ ਮੈਲ, ਲੋਭ ਬਹੁਤ ਝੂਠੇ ਅੰਦਰ ਮੈਲ, ਲੋਭ ਬਹੁਤ ਝੂਠੇ। ਹਰੇ ਨਾਮ ਉਚਾਰੀਆ ਹਰੇ ਨਾਮ ਉਚਾਰੀਆ ਬਾਹਰੇ ਨਾਮ
ਕੋਈ ਇਲਾਜ ਹੈ ਬਾਬਾ ਮੇਹਰ ਹੁੰਦਾ ਆਪਣਾ ਰੱਬ ਦਾ ਪੈਗਾਮ ਦਿੰਦਾ ਕੀ ਕਰ
ਗੁਰਮੁਖ ਨਾਮ ਨਿਰਮਲ ਨਾਮ ਜਪ ਸਤ ਗੁਰਮੁਖ ਨਿਰਮਲ ਨਾਮ ਜਪ ਸਤ ਗੁਰਮੁਖ
ਅੰਤਰ ਕੀ ਗੱਤਾਂ ਹਿੰਦੀਓ
ਨਿਰਮਲ ਨਾਮ ਨੀ ਜਪਦਾ ਬਾਣੀ ਨਾਲ ਗਿਆਨ ਦਾ ਕੰਮ ਕਰਨਾ ਹੈ ਇੰਨੇ ਨਿਰਮਲ ਨਾ ਤੇਰਾ ਅੰਦਰ ਧੋ ਸਿੱਟਣਾ ਹੈ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਮੇ ਕੇ ਰੰਗ
ਨਿਰਮਲ ਨਾਮ
ਨਾਮ ਦੁਨੀਆਂ ਦੀਆਂ ਸਾਰੀ ਚੀਜ਼ਾਂ ਮਿਲੀਆਂ ਇੱਕ ਨਾਮ ਹੀ ਉਜਲਾ ਹੈ ਹਰ ਬਿਨ ਸਭ ਕੁਛ ਮੈਲਾ ਸੰਤ ਸਾਰੀਆਂ ਚੀਜ਼ਾਂ ਮੈਲੀਆਂ ਆਹ ਜਿਹੜਾ ਦੁੱਧ ਤੁਸੀਂ ਲਿਆ ਕੇ ਚੜਾਉਂਦੇ ਆ ਦੇਵੀਆਂ ਨੂੰ ਜਾਂ ਸਾਰਾ ਵੀ ਦੁੱਧ ਬੜਾ ਪਵਿੱਤਰ ਉਹ ਬੱਚੇ ਨਾਲ ਚੁੰਘਿਆ ਹੁੰਦਾ ਜੂਠਾ ਹੁੰਦਾ ਫੁੱਲ ਭੌਰੇ ਨਾਲ ਸੁੰਘਿਆ ਹੁੰਦਾ ਇਹ ਭਗਤ ਕਹਿੰਦੇ ਵਾਣੀ ਕੋਈ ਚੀਜ਼ ਸੁੱਚੀ ਨਹੀਂ ਹੈ ਸੱਚਾ ਕੀ ਹੈ
ਨਿਰਮਲ ਨਾਮ ਸਤਿਗੁਰੂ
ਗੁਰੂ ਗੁਰੂ ਦੇ ਜ਼ਰੀਏ ਗੁਰੂ ਵਾਲਾ ਬਣ ਕੇ ਨਗੋਰਾ ਨਾ ਜਪੀ
ਨਿਰਮਲ ਨਾਮ ਜਪੋ ਸਤਿਗੁਰੂ ਅੰਤਰ ਕੀ ਗੱਤ ਤਾਹੀਂ ਅੰਤਰ ਕੀ ਗੱਤ
ਆਪ ਗੁਣ ਛੋਟੇ
ਗੁਣਾਂ ਕੋ
ਚੀਜ਼ਾਂ ਕਰ ਨਾਮ ਜਪ ਔਰ ਆਪਣਾ ਅੰਦਰ ਸਾਫ ਕਰ ਜਿੰਚ ਕਰ ਇਹ ਨਹੀਂ ਕਰਦਾ ਤੇਰਾ ਮਨ ਨਹੀਂ ਖੜਾ ਹੋਣਾ ਮਨ ਰੇ
ਫਿਰ ਰਹੋ ਮਤ ਕਤ ਜਾਹੀ ਮਤ ਕਤ ਜਾਹੀ
ਮਨ ਕਿਉਂ ਨੀ ਖੜਾਉਂਦਾ ਕਿਉਂਕਿ ਅਸੀਂ ਔਗਣ ਨੀ ਛੱਡਣ ਨੂੰ ਤਿਆਰ ਮਨ ਨੀ ਖੜਾ ਹੋਣਾ
ਰਹਾਉ ਦੀ ਤੁਕ ਹੈ ਮਨ ਕਿਉਂ ਨੀ ਖੜਾਉਂਦਾ ਹੁੰਦਾ ਕਿਉਂਕਿ ਮਹਾਰਾਜ
ਗੁਰੂ ਨਾਨਕ ਇੱਕ ਐਸੀ ਮਿਸਾਲ ਦਿੰਦਾ ਹੈ ਜਿਹਨਾਂ ਨੇ ਕਿਸੇ ਸ਼ਾਇਦ ਹੀ ਕਿਸੇ ਨੇ ਬਾਣੀ ਸੁਣੀ ਹੋਈ ਬਾਬੇ ਨਾਨਕ ਦੀ ਉਹ ਕਹਿੰਦਾ ਜਿਹੜਾ ਤੇਰਾ ਮਨ ਹੈ ਇਹ ਇਸ ਤਰ੍ਹਾਂ ਜਿੱਦਾਂ ਤੇਰੀ ਕਾਇਆ ਰੂਪੀ ਜਿਸ ਕਾਇਆ ਰੂਪੀ ਤੇਰਾ ਦਰਖਤ ਹੈ ਕਾਇਆ ਔਰ ਦਰਖਤ ਦੀਆਂ ਟਹਿਣੀਆਂ ਦੇ ਵਿੱਚ ਗੱਭੇ ਜਿਹੇ ਸੋਹਣੇ ਜਿਹੇ ਥਾਂ ਇਹ ਮਨ ਬੈਠਾ ਹੈ ਕਾਇਆ ਹੈਗਾ ਦਰਖਤ ਤੇਰੀ ਕਾਇਆ ਔਰ ਉਹਦੀ ਟਹਿਣੀ ਦੇ ਉੱਤੇ ਤੇਰਾ ਮਨ ਬੈਠਾ ਜੇ ਤੇ ਇਸੇ ਟਹਿਣੀ 'ਚ ਬੈਠਾ ਰਹੇ ਤੇ ਇਸੇ ਦਰਖਤ ਦੇ ਮੇਵੇ ਖਾਂਦਾ ਰਹੇ ਸਭ ਕੁਝ ਬਚਿਆ ਰਹੂਗਾ ਪਰ ਇਹ ਕਰਦਾ ਕੀ ਹੈ ਕਹਿੰਦੇ ਇਹ ਦਰਖਤ ਅਤੇ ਮੇਵੇ ਕੁਛ ਇਹਦੇ ਚੰਗੇ ਨਹੀਂ ਹੈ ਉਹ ਜਿਹੜੇ ਸਾਹਮਣੇ ਮੇਵੇ ਪਏ ਆ ਨਾ ਥੱਲੇ ਜ਼ਮੀਨ 'ਤੇ ਕਹਿੰਦਾ ਮੈਂ ਉੱਡ ਕੇ ਉੱਥੇ ਜਾ ਕੇ ਉਹ ਖਾਣੇ ਉਹ ਸ਼ਿਕਾਰੀ ਨਾਲ ਮੇਵਾ ਖਲਾ ਰਿਹਾ ਹੁੰਦਾ ਥੱਲੇ ਸੋਹਣੇ ਸੋਹਣੇ ਫਲ ਫਰੂਟ ਉਹ ਪੰਛੀ ਦੇਖਦਾ ਨਾਲੇ ਬੁੱਲਾਂ 'ਤੇ ਜੀਭ ਫੇਰਦਾ ਕਹਿੰਦਾ ਵੀ ਮੈਂ ਉੱਡ ਕੇ ਨਾ ਮੈਂ ਇੱਥੋਂ ਨਹੀਂ ਹੁਣ ਇੱਥੇ ਬੈਠਿਆ ਜਾਂਦਾ ਔਰ ਉਹਨੇ ਉੱਤੇ ਜਾਲ ਲਾਇਆ ਹੁੰਦਾ
ਉਹ ਜਦੋਂ ਚੋਗਾ ਬਹੁਤਾ ਲੋਭ ਜਾਣ ਕੇ ਹੋਰ ਮਿੱਠਾ ਚੁਗਣ ਜਾਂਦਾ
ਟਹਿਣੀ 'ਚ ਉੱਡ ਜਾਂਦਾ ਬਾਹਰ ਨਿਕਲ ਜਾਂਦਾ ਮਨ
ਔਰ ਉੱਡ ਕੇ
ਉਸ ਫਾਈ ਚ ਫਸ ਜਾਂਦਾ ਥੱਲੇ ਚੋਗਾ ਵੀ ਨਹੀਂ ਖਾ ਸਕਦਾ ਉਹ ਫਾਈ ਫਸੇ ਦੇ ਵਿੱਚੋਂ ਸ਼ਿਕਾਰੀ ਆਉਂਦਾ ਕਹਿੰਦਾ ਹਾ ਫਸ ਗਿਆ ਵੀ ਜਾਨਵਰ ਉਹ ਲਿਆ ਕੇ ਸਭ ਤੋਂ ਪਹਿਲਾਂ ਉਹਦੇ ਖੰਭ ਤੋੜਦਾ ਹੈ, ਉਹਦੇ ਦੰਨ ਖੰਭ ਮਰੋੜ ਕੇ ਕਹਿੰਦਾ ਲੈ ਉੱਡ ਕੇ ਜਾ ਹੁਣ ਵਾਪਸ ਟਹਿਣੀ, ਤੂੰ ਨਹੀਂ ਹੁਣ ਜਾ ਸਕਦਾ ਇਸ ਟਹਿਣੀ ਤੂੰ ਫਸ ਗਿਆ। ਆ ਔਗਣ ਦੀ ਕਰਤੂਤ, ਐਡਾ ਭਿਆਨਕ ਸੀਨ ਬਾਬਾ ਨਾਨਕ ਆਪਣੀਆਂ ਤਿੰਨਾਂ ਚੌਂ ਲਾਈਨਾਂ ਚ, ਔਰ ਫਿਰ ਕੌਣ ਰੱਖੇਗਾ, ਫਿਰ ਗੁਰ ਰੱਖੇ ਸੀ ਉੱਪਰੇ, ਸਤਿਗੁਰੂ ਛਡਾ ਸਕਦਾ, ਲੇਕਿਨ ਦੋਨੋਂ ਖੰਭ ਟੁੱਟੇ ਪਏ ਆ, ਉੱਡ ਕੇ ਵਾਪਸ ਨਹੀਂ ਜਾ ਸਕਦਾ, ਆ ਔਗਣਾਂ ਦੀ ਹਾਲਤ ਹੈ। ਮਹਾਰਾਜ ਕਹਿੰਦੇ
ਤਰਵਰ ਕਾਇਆ ਪੰਖ ਮਨ, ਤਰਵਰ ਕਾਇਆ ਪੰਖ ਮਨ, ਤਰਵਰ
ਤਰਵਰ ਕਹਿੰਦੇ ਦਰਖਤ ਨੂੰ, ਤਰ ਜਿਹੜੀ ਕਾਇਆ ਇਹ ਦਰਖਤ ਹੈ,
ਤਰਵਰ ਕਾਇਆ ਪੰਖ ਮਨ, ਤਰਵਰ ਕਾਇਆ ਪੰਖ, ਤਰਵਰ ਕਾਇਆ ਪੰਖ ਮਨ, ਤਰਵਰ ਕਾਇਆ ਪੰਖ ਮਨ, ਤਰਵਰੇ ਪੰਖੀ ਪੰਚੇ।
ਬੜੀ ਮੁਸ਼ਕਿਲ ਬਾਣੀ ਹੈ ਤਰਵਰੇ, ਪਹਿਲਾਂ ਤਰਵਰ ਹੈ ਤੇਰੀ ਕਾਇਆ, ਤਰਵਰ ਹੈ ਉਹਦੀ ਚ ਪੰਖ, ਜਾਨਵਰ ਕਿਹੜਾ ਬੈਠਾ ਟਹਿਣੀ ਤੇ, ਉਹ ਮਨ ਹੈ।
ਤਰਵਰ ਕਾਇਆ ਪੰਖ ਮਨ, ਤਰਵਰ ਕਾਇਆ ਪੰਖ ਮਨ, ਤਰਵਰ ਪੰਖੀ ਪੰਚ,
ਉਹ ਪੰਚ ਹੈ। ਪੰਚ ਕੀ ਹੈ? ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੀ ਭਾਵੇਂ ਦਰਗੀ ਮਾਨ, ਉਹ ਸਾਰੇ ਔਗਣਾਂ ਤੋਂ ਬਰੀ ਹੈ, ਸਭ ਕੁਛ ਹੈ। ਔਰ ਪ੍ਰਵਾਨ ਹੋਇਆ ਪੰਛੀ ਅੰਦਰ ਹੀ ਰਹਿੰਦਾ ਹੈ, ਉਹ ਬਾਹਰ ਨਹੀਂ ਜਾਂਦਾ, ਔਰ ਦੇਖਿਓ ਕਿੱਦਾਂ ਬਾਹਰ ਜਾਂਦਾ ਹੈ।
ਤਰਵਰ ਕਾਇਆ ਪੰਖ ਮਨ, ਤਰਵਰ ਕਾਇਆ ਪੰਖ ਮਨ, ਤਰਵਰੇ ਪੰਖੀ ਪੰਚ, ਤਰਵਰੇ ਪੰਖੀ ਪੰਚ।
ਉੱਥੇ ਉਹ ਤਤ ਵਸਤੂ ਨਾਮ ਨੂੰ ਚੁਗਦਾ ਹੈ,
ਤਤ ਚੁਗੇ ਮਿਲੇ ਏਕ ਸਿਉ, ਤਤ ਚੁਗੇ ਮਿਲੇ ਏਕ ਸਿਉ, ਤਿੰਨ ਕੋ ਫਾਸ ਨਾ ਰੰਨ,
ਉਹਨੂੰ ਭੋਰਾ ਵੀ ਫਾਈ ਨਹੀਂ ਪੈ ਸਕਦੀ ਉੱਥੇ ਕੋਈ।
ਤਰਵਰ ਕਾਇਆ ਪੰਖ ਮਨ, ਤਰਵਰ ਕਾਇਆ ਪੰਖ ਮਨ, ਤਰਵਰੇ ਪੰਖੀ ਪੰਖ, ਤਤ ਚੁਗੈ ਮਿਲੇ ਏਕ ਸਿਉ, ਤਿੰਨ ਕੋ ਫਾਸ ਨਾ ਰੰਨ, ਤਿੰਨ ਕੋ ਫਾਸ ਨਾ ਰੰਨ।
ਆ ਭਾਣਾ ਵਰਤਣ ਲੱਗਾ ਹੁਣ,
ਉੜੇ ਤਾਂ ਬੇਗੁਲ ਬੇਗੁਲੇ, ਉੜੇ ਤਾਂ ਬੇਗੁਲ ਬੇਗੁਲੇ।
ਆ ਮਾਮੂਲੀ ਭਿਆਨਕ ਦਸ਼ਾ ਹੈ, ਜਿਹੜਾ ਸਾਡਾ ਮਨ ਫੌਰਨ ਬਾਹਰ ਚਲੇ ਜਾਂਦਾ ਅਭਿਆਸ ਬਿੱਲੇ।
ਆ ਉਹਦੇ ਬੇਗੁਲ ਕਹਿੰਦੇ ਆ, ਬੇ
ਆ ਬੇਗਲ ਨਹੀਂ ਹੈ ਜਿਹੜੀ ਆ ਅੱਜ ਕੱਲ੍ਹ, ਆ ਬੇਗਲ ਜੀ ਬਣਾਇਆ ਡਬਲ ਰੋਟੀ ਜੀ ਬਣਦੇ ਬੇਗਲ ਬਣਾ ਦਿੰਦੇ, ਲਫਜ਼ ਉਹੀ ਹੈ। ਔਰ ਇਹ ਹੈ ਵੀ ਹੋਰ ਜਿਹੜਾ ਸਵਾਦਲਾ ਖਾਣਾ ਉਹਦੇ ਲਈ ਤੂੰ ਉੱਡ ਕੇ ਬਾਹਰ ਜਾਣਾ, ਉਹਦੇ ਤਾਂ ਬੇਗੁਲ ਬੇਗੁਲ ਇਹ ਪਰਛਿਨ ਦਾ ਲਫਜ਼ ਹੈ। ਬੇਗੁਲ ਕਹਿੰਦੇ ਬਗੈਰ ਐਸਾ ਭੈੜੇ ਖਾਣੇ ਵੱਲ ਤੂੰ ਜਾਣਾ ਹੈ,
ਉੜੇ ਤਾਂ ਗੁਲ ਬੇਗੁਲੇ, ਉੜੇ ਤਾਂ ਬੇਗੁਲ ਬੇਗੁਲੇ,
ਕਿਉਂ
ਤਾਕੇ ਚੋਗ ਘਣੀ,
ਮੈਨੂੰ ਹੋਰ ਖਾਣਾ ਗਹਿਰਾ ਮਿਲ ਜਾਏ ਤਾਂ ਤੱਕਦਾ। ਕਹਿੰਦੇ ਕਿਉਂ ਉੱਡਦਾ ਤੂੰ,
ਉੜੇ ਤਾਂ ਬੇਗੁਲ ਬੇਗੁਲੇ, ਉੜੇ ਤਾਂ ਬੇਗੁਲ ਤਾਕੇ ਚੋਗ ਘਣੀ, ਤਾਕੇ ਚੋਗ ਘਣੀ।
ਆ ਹੋਰ ਸੀਨ ਖੁੱਲਣ ਲੱਗਾ ਕਿ
ਤਾਕੇ ਚੋਗ ਘਣੀ, ਤਾਕੇ ਚੋਗ ਘਣੀ,
ਪੰਖ ਟੁੱਟੇ ਪੰਖ ਟੁੱਟੇ ਫਾਹੀ ਪੜੀ,
ਪੰਖ ਟੁੱਟੇ ਫਾਹੀ ਪੜੀ,
ਕਾਹਦੇ ਨਾ ਆਵ ਗੁਣੇ ਭੀੜ ਬਣੀ,
ਨਿਕਲ ਜਾਣਾ ਮਨ ਦਾ ਹੋਰ ਲਾਲਚ ਲਈ ਇਹ ਸਭ ਤੋਂ ਵੱਡਾ ਔਗਣ ਹੈ।
ਪੰਖ ਟੁੱਟੇ ਵਾਪਸ ਜਾ ਨਹੀਂ ਸਕਦਾ ਹੁਣ ਫਾਹੀ ਪੈ ਗਈ। ਪੰਖ ਟੁੱਟੇ ਫਾਹੀ ਬਣੀ, ਪੰਖ ਟੁੱਟੇ ਫਾਹੀ ਬਣੀ, ਆਵ ਗੁਣੇ ਪੀੜੇ ਬਣੀ। ਉੜੇ ਤਾਂ ਬੇਗੁਲ ਬਾਬੇ ਨਾਨਕ ਦੀ ਬਾਣੀ ਉਹ ਸਿੱਖਾਂ ਨੂੰ ਸਮਝਾਉਂਦੇ ਨਾ ਹੋਣਗੇ ਉਸ ਵੇਲੇ। ਤਦੇ ਕੋਈ ਸਿੱਖ ਮੁਸਲਮਾਨਾਂ ਦਾ ਰਾਜ ਸੀ ਥਾਣਾ ਦਾ, ਕੋਈ ਫਾਹੇ ਵੀ ਚੜ ਜਾਂਦਾ ਸੀ ਬੇਕਸੂਰ, ਉਹ ਗੁਰੂ ਨਾਨਕ ਦਾ ਸਿੱਖ ਗਵਾਹੀ ਪਾ ਜਾਂਦਾ ਸੀ, ਕਾਜ਼ੀ ਛੱਡ ਦਿੰਦੇ ਸੀ। ਵਾਕਿਆਤ ਨੇ ਭਾਈ ਕੌਣ ਇਹਦੀ ਗਵਾਹੀ ਦਿੰਦਾ ਜੀ ਬਾਬੇ ਨਾਨਕ ਦਾ ਸਿੱਖ ਇਹਨੇ ਨੂੰ ਛੱਡ ਦਿਓ, ਕਿਉਂਕਿ ਸਿੱਖਾਂ ਦਾ ਐਡਾ ਚਰਨ ਬਾਣੀ ਰਾਹੀਂ ਆਉਣਾ ਸੀ। ਆਜ ਦਾ ਕਿੱਡਾ ਕੁ ਅਖੰਡ ਪਾਠ ਹੋ ਰਿਹਾ ਸ਼ਬਦ ਦਾ, ਸ਼ਬਦਾਂ ਨੂੰ ਅਸੀਂ ਵਿਚਾਰਦੇ ਨਹੀਂ, ਪੈਰ ਹੀ ਖਾਂਦੇ ਆ, ਰੋਗਨ ਨਹੀਂ ਛੱਡਣ ਨੂੰ ਤਿਆਰ। ਮਹਾਰਾਜ ਕਹਿੰਦੇ ਹੈ ਆਪ ਗੁਣੇ ਭੀੜ ਬਣੀ, ਆਪ ਗੁਣੇ ਭੀੜ। ਉਹ ਹਸਤੀ ਆਉਣ ਲੱਗੀ ਹੈ ਸਤਿਗੁਰ ਛੁਡਾਏ ਤਾਂ ਛੂ, ਹੁਣ ਸਤਿਗੁਰੂ ਬਾਬਾ ਨਾਨਕ ਕਹਿੰਦਾ ਵੀ ਮੈਂ ਆਪ ਤੁਹਾਨੂੰ ਛੱਡਾਂ ਸ਼ਬਦ ਹੈ। ਇਸ ਕਰਕੇ ਪੈਰ ਪੈਰ ਮੋੜ ਮੋੜ ਤੇ ਅਸੀਂ ਕੌਮ ਨੂੰ ਵਾਰਨਿੰਗ ਦਿੰਦੇ ਹਾਂ, ਉਹ ਰੱਬ ਵੱਲ ਆਓ ਨਾ ਕਾਫਰ ਬਣੋ, ਗੁਰੂ ਵੱਲ ਮੂੰਹ ਛੱਡੋ, ਰੱਬ ਵੱਲ ਹੋ, ਸਾਡੀਆਂ ਬਰਕਤਾਂ ਖਤਮ ਹੈ ਸਿੱਖ ਕੌਮ ਦੇ ਉੱਤੇ। ਅਸੀਂ ਰੱਬ ਭੁੱਲੇ ਪਏ ਹਾਂ, ਗੁਰੂਆਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦੀ ਗੁਰਪੁਰਬ, ਉਹਨਾਂ ਦੀ ਗਾਂ, ਸਾਡੀ ਪੁਸ਼ਤਾਂ ਖਰਾਬ ਹੋ ਰਹੀਆਂ, ਸਾਡੀ ਜੀਨ ਖਰਾਬ ਹੋ ਰਹੀ ਹੈ ਸਿੱਖੀ ਦੀ, ਸਾਡੀ ਜੀਨ ਹੈ ਸਾਡੇ ਸ਼ਬਦ। ਅਸੀਂ ਰੱਬ ਰੱਬ ਮੋਹਰੇ ਰੱਖਣਾ ਹੈ, ਸਤਿਗੁਰੂ ਉਹ ਬਾਬਾ ਨਾਨਕ ਨਹੀਂ ਹੈ, ਉਹ ਡੈਫੀਨੇਸ਼ਨ ਪੂਰੀ ਨਹੀਂ ਕਰ ਸਕਦਾ ਕੋਈ ਵੀ ਇਨਸਾਨ, ਉਹ ਸਤਿਗੁਰੂ ਉਹ ਪਾਵਰ ਹੈ, ਉਹ ਜਿਹੜੀ ਸਭ ਕੁਛ ਕਰਦੀ ਹੈ ਆਣ ਕੇ ਇਸ ਜੱਗ 'ਚ। ਰੱਬ ਬੇਅੰਤ ਹੈ, ਉਹਦੀ ਇੱਕ ਲੈਫਟੀਨੈਂਟ ਪਾਵਰ ਹੈ ਜਿਹੜੀ ਜੋੜਨ ਵਾਲੀ ਹੈ ਬਿਆਸੀ ਨੂੰ ਉਹਦੇ 'ਚ, ਆਪ ਉਹ ਰੱਬ ਨਹੀਂ ਹੈ। ਇਸ ਕਰਕੇ ਉਸ ਵਜੂਦ ਨੂੰ ਸਮਝੋ, ਉਹਨੇ ਸਭ ਕੁਛ ਕਰਨਾ, ਕਰਮ ਕਰਾਵਣ ਸਗਲ ਵਿਦੇ ਸੋ ਸਤੇ ਗੁਰੂ ਹਮਾਰਾ। ਇਸ ਕਰਕੇ ਉਹ ਉਸੇ ਲਈ ਲਿਖਿਆ ਵੀ ਸਤਿਗੁਰੂ ਛਡਾਏ ਤਾਂ ਛੁੱਟੀਏ ਤਾਂ, ਲੇਕਿਨ ਅਵਗਣ ਕਿੱਡੀ ਭੈੜੀ ਚੀਜ਼ ਹੈ। ਆਓ ਇਹ ਦੋ ਤਿੰਨ ਲਾਈਨਾਂ ਲੈ ਕੇ ਆਪਣੇ ਪਹਿਲੇ ਸ਼ਬਦ ਬਾਬੇ ਨਾਨਕ ਨਾਲ ਜੁੜੀਏ।
ਧਰਵਰ ਤਾਇਆ ਪੰਖ ਮਨ,
ਤਰਵਰੇ ਤਰਵਰੇ
ਪੰਖੀ,
ਹੁਣ ਤਰਵਰ ਪੰਖੀ ਕਹਿ ਦਾਂਗੇ, ਫਿਰ ਪਹਿਲਾਂ ਤੇ ਤਰਵਰ ਹੈ, ਦੂਸਰਾ ਤਰਵਰੇ, ਜਿਸੇ ਹਰੀ ਨਾਮ ਲਾਵਾਂਗੇ ਅਰਥਾਂ ਦੇ ਅਨਰਥ ਹੋ ਜਾਏ, ਫਿਰ ਤਰਵਰ ਪੰਖ ਹੋ ਗਿਆ। ਤਰਵਰ ਕਾਇਆ ਹੈ, ਜੇ ਅਗਲੀ ਸਿਆਰੀ ਨਾ ਬੁਲਾਵਾਂਗੇ ਤਰਵਰ ਪੰਖ ਨਹੀਂ, ਤਰਵਰੇ ਪੰਖੀ, ਤਰਵਰੇ ਉਸ ਦਰਖਤ ਦੇ ਉੱਤੇ ਕਾਇਆ ਦੇ ਬੈਠਾ ਹੈ। ਪਹਿਲੀ ਹੈ ਤਰਵਰ ਨਿਰਾ, ਦੂਸਰਾ ਹੈ ਤਰਵਰੇ।
ਤਰਵਰ ਪੰਖੀ ਤਰਵਰ ਕਾਇਆ ਪੰਖ ਮਨ, ਤਰਵਰ ਕਾਇਆ ਪੰਖ
ਤਰਵਰੇ ਪੰਖੀ ਪੰਛੇ, ਤਤ ਚੁਗੇ ਮਿਲ ਏਕ ਸਿਉ ਤਿੰਨ ਕੋ ਭਾਸ ਨਾ,
ਬੇਗੁਲ ਬੇਗੁਲੇ ਉੜੇ ਤਾਂ ਬੇਗੁਲ ਬੇਗੁਲੇ,
ਤਾਕੇ ਚੋਗ ਘਣੀ, ਤਾਕੇ ਚੋਗ ਘਣੀ, ਪੰਖ ਟੁੱਟੇ ਆਹੀ ਪੜੀ। ਪੰਖਾਂ ਦਾ ਟੁੱਟਣਾ ਕੀ ਹੈ, ਸਾਡੀ ਅੰਦਰਲੀ ਚੜਾਈ ਜ਼ੀਰੋ ਹੋ ਗਈ। ਪੰਖ ਟੁੱਟੇ ਥਾਹੀ ਪੜੀ, ਇਹ ਪੰਖ ਟੁੱਟੇ ਥਾਹੀ ਪੜੀ, ਆਵ ਗੁਣੇ ਭੀੜ ਬਣੀ, ਆਵ ਗੁਣੇ ਭੀੜ ਬਣੀ, ਆਵ ਗੁਣੇ ਭੀੜ ਬਣੀ।
ਸਭ ਗੁਣ ਮੁੱਠੀ ਜੇ ਫਿਰੇ
ਸਭ ਗੁਣ ਮੁੱਠੀ ਜੇ ਫਿਰੇ
ਸਭ ਗੁਣ ਮੁੱਠੀ ਜੇ ਫਿਰੇ ਤੂੰ ਫਿਰਦਾ ਬਾਹਰੋਂ ਧਨ ਲੱਭਣ ਨੂੰ ਤੁਸੀਂ ਔਗਲਾਂ ਦੇ ਨਾਲ ਲੁੱਟਿਆ ਪਿਆ ਸਭ ਕੁਛ ਤੇਰੇ ਪੱਲੇ ਕੱਖ ਨਹੀਂ ਹੈ ਆਵ ਗੁਣੇ ਮੁੱਠੀ ਜੇ ਫਿਰੇ
ਆਪ ਗੁਣ ਮਹਾਰਾਜ ਕਹਿੰਦਾ ਕੌਣ ਛਡਾਏਗਾ ਸਾਨੂੰ ਸਤਿਗੁਰੂ ਜਦੋਂ ਅੰਦਰ ਆਏਗਾ ਨਾ ਇਹ ਕਿਆ ਲਸ ਨਾਰਿਆ ਹੈ ਕੈਸੀ ਕੈਸੀ ਹਸਤੀ ਆ ਸਤਿਗੁਰੂ ਕਿੱਡੀ ਦਿਆਲ ਹੈ ਉਹ ਪਤਾ ਜਦੋਂ ਸਿੱਖ ਦੇ ਅੰਦਰ ਆਉਂਦਾ ਉਹ ਕੀ ਕਰਦਾ ਹੈ ਉਹ ਕਹਿੰਦਾ ਮੈਂ ਇਸ ਥਾਂ ਤੇ ਆ ਗਿਆ ਇਹਦੇ ਅੰਦਰ ਆਉਣ ਨੂੰ ਵਰਿਆ ਕਿਸੇ ਨਾਲ ਮਾਲ ਕੱਢਣਾ ਹੋਏ ਨਾ ਪੁਰਾਣਾ ਉਹ ਸੇਲ ਤੇ ਲਾ ਦਿੰਦੇ ਦੁਕਾਨਾਂ 'ਚ ਅੱਜ ਕੱਲ੍ਹ ਬੜੀਆਂ ਸੇਲਾਂ ਲੱਗਦੀਆਂ ਆਹ ਗੱਲ ਭਾਈ ਇਹ ਪੁਰਾਣਾ ਮਾਲ ਕਦੇ ਵਿੱਚ ਦੁਕਾਨ 'ਚ ਨਵਾਂ ਮਾਲ ਪੜ ਗਿਆ ਨਾ ਉਹ ਔਗਣਾਂ ਨੂੰ ਉਹ ਮਾਲ ਨੂੰ ਸੇਲ ਤੇ ਲਾ ਦਿੰਦੇ ਹੁਣ ਸਤਿਗੁਰ ਪੁਰਖ ਐਸਾ ਆ ਰਿਹਾ ਹੈ ਕਿੱਦਾਂ ਮਿਲਾਏਗਾ ਤੁਹਾਨੂੰ ਪਹਿਲਾਂ ਤੁਹਾਡੇ ਔਗਣ ਸੇਲ ਤੇ ਕੱਟੇਗਾ ਮਤਲਬ ਔਗਣਾਂ ਨੂੰ ਰਾਹੀ ਚੱਲੂ ਫੜ ਕੇ ਤੁਹਾਨੂੰ ਉਹ ਕੀ ਕਰੇਗਾ
ਸਤਿਗੁਰ ਪੁਰਖ ਮਿਲਾਏ
ਸਤਿਗੁਰ ਪੁਰਖ ਮਿਲਾਏ
ਔਗਣ ਵਿਕਣਾ ਗੁਣ ਰਾਵਾਂ ਬਲਰਾਮ
ਔਗਣ ਔਗਣ ਸੇਲ ਤੇ ਲਾ ਦਿੰਦੇ ਆਉਂਦੇ ਨਾ ਔਰ ਗੁਣ ਅੰਦਰ ਕਰਨ ਲੱਗਾ
ਔਗਣ ਵਿਕਣਾ ਗੁਣ ਰਾਵਾਂ ਬਲਰਾਮ ਔਗਣ
ਐਡੀ ਐਡੀ ਪਿਆਰੀ ਹਸਤੀ ਸਤਿਗੁਰੂ ਫੇਰ ਸਾਡਾ ਪਿਆਰ ਨਾ ਜਾ ਕੇ ਉਹਦੇ ਨਾ
ਔਗਣ ਵਿਕਣਾ ਗੁਣ ਰਾਵਾਂ